ਗੁਰੂ ਨਾਨਕ ਆਇਓ ਤਾਂ ਤੁਸੀਂ ਮੇਰੇ ਭਇਓ ਤਖਸ਼ਿਓ ਤਤ ਮਿਲਾਇਓ ਅੰਗਦ ਕਿਰਪਾ ਤੁਹਾਰਾ ਮਨ ਸਭ ਕਰ ਫਿਰ ਕੀਓ ਰਾਮਦਾਸ ਦਰਸ਼ਨ ਪਰ ਸਕੇ ਮਥੁਰਾ ਅੰਮ੍ਰਿਤ ਵੈਨ ਗੁਰੂ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੜ ਨੈਨ ਪਾਈ ਗਏ ਜਗਤੇ ਤਮਰੇ ਤਵਤੇ ਗੁਰਮਾਫ ਤੇਰੇ ਨੀ ਆਨੰਦ ਸ਼ਾਸਤਰ ਵੇਦ ਸਦਾ ਗੋ ਭੇਦ ਕਹਿ ਮੇਘ ਨਿਜਾਨਮ ਸ੍ਰੀ ਅਸ਼ਮਾਨ ਕਿਰਪਾ ਚਮਰੀ ਕਰ ਮੈਂ ਕਹਿ ਸੋ ਤੈ ਬਖਰਮ ਕਹਾਂ ਬੁੱਧ ਪ੍ਰਭ ਤੁਛ ਮਾਰੀ ਬਨਸ ਕਹਿ ਮੈਂ ਮਜ ਤਿਹਾਰੀ ਹਮਨਾ ਸਖਤ ਕਰ ਸਿਫ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੁਕੂ ਜਿਹੜਾ ਸ਼ਾਸਤਰ ਖੱਟ ਇੰਗ ਗਿਰਨ ਚੜ ਜਾਏ ਅੰਦਰ ਖੇ ਬਦਰੋ ਸੁਨੇ ਸੁਗਮ ਅਗਲ ਖੇ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ ਵਹਿ ਗਏ ਕਿਲਾ ਜਸ ਗੋਬਿੰਦਾ ਸੁਹਾਰ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ ਵਹਿ ਗਏ ਕਿਲਾ ਜਸ ਗੋਬਿੰਦਾ ਸੁਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਂ ਨੇ ਪ੍ਰਤੱਖ ਗੁਰੂ ਨਿਸਾਰੇ ਸੋ ਕੋ ਅਟਲ ਗੁਰ ਸੇਵੀਏ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕਿਸਮ ਦਿਨ ਵਰਸੋਂ ਕੁਰਸੋਂ ਚੁੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹ ਇਸ ਪਾਸ ਦੇ ਪਿਆ ਸੋਈਏ ਸਮਨਾ ਨਾਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਸਾਹ ਇਸ ਪਾਸ ਬੈਠਿਆ ਸੋਈਏ ਸਮਨਾ ਨਾਵੇ ਸਾਹ
ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ ਅਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਵਿਰਹੀ ਰਹਿ ਦੀਨ ਰੂਪ ਅਨ ਰੂਪ ਮਯੋਰੋ ਕਛ ਨਾ ਵਿਚਾਰਿਓ ਪ੍ਰੇਮ ਕਹਿਓ ਮੋਹਿ ਹਰ ਰੰਗ ਪੀਨ ਵੇਖਿਓ ਲਾਲਣ ਪਾਟ ਬੀਜ ਖੋਏ ਅਨੰਦ ਚਿਤਾ ਹਰ ਖੇ ਬਤੀਨ ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਤੀਨ ਵੇਖਿਓ ਲਾਲਣ ਪਾਟ ਬੀਜ ਖੋਏ ਆਨੰਦ ਚਿਤਾ ਹਰ ਖੇ ਪਤੀਨ ਤਿਸ ਹੀ ਕੋ ਗ੍ਰਿਓ ਸੋਈ ਪ੍ਰਭ ਨਾਨਕ ਸੋ ਠਾਕਰ ਤਿਸ ਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸਿੰਘ ਜੀ ਆਪ ਗੁਰਮੁਖ ਮਾਈ ਭਾਈ ਸੱਜਣ ਦੂਰੋਂ ਨੇੜਿਓਂ ਇਸ ਅਸਥਾਨ 'ਤੇ ਅੱਗੇ ਵੀ ਸੰਗਰਾਂਦ ਜਾਂ ਪੁਰਬ ਦਿਹਾੜਿਆਂ ਨੂੰ ਵਧੇਰੇ ਇਕੱਤਰਤਾ ਦੇ ਵਿੱਚ ਪੁੱਜਦੇ ਹੋ। ਸੋ ਇਸ ਸਥਾਨ ਦੀ ਜਿਹੜੀ ਮਹਿਮਾ ਹੈ, ਔਰ ਹੋਰ ਸਥਾਨਾਂ 'ਤੇ ਵੀ ਜਿੰਨੇ ਕੋਈ ਧਾਰਮਿਕ ਕੇਂਦਰ ਸਥਾਨ ਹਨ, ਜੈਸਾ ਸਤਿਗੁਰੂ ਸਾਹਿਬ ਜੀ ਦਾ ਨਾਮ ਕੀ ਨਾਮ ਨਾ ਸਭ ਦੀਪਾ, ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੀ ਹੀ ਸਿਲਸਿਲਾਗਾ ਵਡਿਆਈ ਹੈ, ਔਰ ਜਿਸਨੂੰ ਇਹ ਬਖਸ਼ਿਸ਼ ਹੋ ਜਾਂਦੀ ਹੈ, ਉਹ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਜੋ ਪਾਤਸ਼ਾਹ ਦਾ ਪਾਤਸ਼ਾਹ ਅਕਾਲ ਕੋਟ ਇੰਦਰਿੰਦਰਾਨ ਸਾਹੇ ਸਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰੁ ਨੇਤ ਨੇਚ ਬਨ ਤਿਰਨ ਕਹਿਤ, ਉਹ ਜੋ ਐਸਾ ਵਾਹਿਗੁਰੂ ਪਰਮੇਸ਼ਰ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿਜੈ, ਉਸਦੀ ਮਹਿਮਾ ਉਸਦੀ ਸਿਫਤ ਸਲਾਘਾ, ਜਿਸਨੂੰ ਬਖਸ਼ਿਸ਼ ਕਰ ਦਿੰਦਾ ਹੈ ਉਹ ਉਸ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਹੀ ਜਿੰਨੇ ਵੀ ਇਹ ਸਪਦੀਪ ਨੀਚੇ ਹਨ, ਉਤਲੇ ਹਨ ਜਾਂ ਵਿਚਕਾਰਲੇ 21 ਪੁਰੀਆਂ ਹਨ, ਉਹ ਸਾਰਿਆਂ ਦੇ ਵਿੱਚ ਹੀ ਪ੍ਰਸਿੱਧ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਐਸੀ ਵਡਿਆਈ ਹੈ। ਸੋ ਇਸ ਸਥਾਨ 'ਤੇ ਵੀ ਜੋ ਹਮੇਸ਼ਾ ਹੀ 27 ਭਾਦਰੋਂ ਨੂੰ ਆਪ ਸੰਗਤਾਂ ਇਕੱਤਰਿਤ ਹੁੰਦੀਆਂ ਹਨ ਅਤੇ ਉਸ ਦੇ ਉੱਤੇ ਵਿਚਾਰ ਹੁੰਦੇ ਹੈ, ਉਹ ਮਹਾਂਪੁਰਸ਼ ਬਾਬਾ ਖਜ਼ਾਨ ਸਿੰਘ ਜੀ, ਵਿਸ਼ੇਸ਼ਤਾ ਇਹ ਪੰਜਾਬ ਜਾਂ ਹੋਰ ਬਾਹਰਲੀਆਂ ਸੰਗਤਾਂ ਦੇ ਵਿੱਚ ਇਸ ਨਗਰ ਦੀ ਇਸ ਸਥਾਨ ਦੀ ਇਸ ਕਰਕੇ ਹੈ ਕਿ ਇਹਦਾ ਸੰਬੰਧ ਜੋ ਇਹ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਹੋਏ ਹਨ, ਇਹ ਉਹ ਮਹਾਂਪੁਰਖ ਬਾਬਾ ਖਜ਼ਾਨ ਸਿੰਘ ਜੀ ਦੇ ਧਰਮ ਦੀ ਕਿਰਤ ਜਪ ਤਪ, ਜਿਵੇਂ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਜਪ ਤਪ ਕਾ ਬੰਦ ਵੇੜਦਾ ਜਿਤ ਲੰਘਿਆ ਵਹੇਲਾ, ਨਾ ਸਰਵਰ ਨਾ ਉਛਲਿਆ ਐਸਾ ਪੰਥ ਸੁਹੇਲਾ। ਸੋ ਐਸਾ ਸੁਖਦਾਇਕ ਇਹ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਮਾਰਗ ਹੈ, ਔਰ ਉਸ ਮਾਰਗ 'ਤੇ ਚੱਲਣ ਵਾਲੇ ਸਮੁਦਾਇ ਸੱਜਣ ਮਾਈ ਭਾਈ ਨੂੰ ਪੰਥ ਜਾਂ ਸੰਗਤ ਕਿਹਾ ਜਾਂਦਾ ਹੈ, ਜਿੱਥੇ ਇੱਕੋ ਹੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨਿਰਣਾ ਵਿਚਾਰ ਅਭਿਆਸ ਔਰ ਕੀਰਤਨ ਕਥਾ ਹਮੇਸ਼ਾ ਹੀ ਹੁੰਦੀਆਂ ਰਹਿੰਦੀਆਂ ਹਨ। ਸੋ ਆਪ ਸਰਵ ਸੰਗਤਾਂ ਦੇ ਤਾਈਂ ਜੋ ਇਕੱਤਰ ਹੋਏ ਉਹ ਠੀਕ ਹੈ, ਬਾਹਰ ਵੀ ਕੁਛ ਮੌਸਮ ਉਹ ਤਾਂ ਸਰੀਰ ਵਾਸਤੇ ਤਾਂ ਬਹੁਤ ਉਹ ਸੁਹੇਲਾ ਹੈ, ਕਿਉਂਕਿ ਬੱਦਲਵਾਈ ਹੈ, ਕੁਛ ਕੁਛ ਕਣੀਆਂ ਪੈਂਦੀਆਂ, ਬਹੁਤੀ ਵਰਖਾ ਵੀ ਨਹੀਂ ਹੈ, ਇਸ ਕਰਕੇ ਸਾਡਾ ਮਨ ਇਸ ਸਰੀਰ ਦੇ ਅੰਦਰ ਤਾਂ ਹੀ ਉਹ ਪ੍ਰਸੰਨ ਖੁਸ਼ ਰਹਿੰਦਾ ਹੈ, ਜੇ ਕਰਕੇ ਨਾ ਬਹੁਤੀ ਗਰਮੀ ਹੋਵੇ ਅਤੇ ਨਾ ਬਹੁਤੀ ਠੰਡ ਹੋਵੇ, ਅਤੇ ਐਸਾ ਪਾਲਾ ਵੀ ਨਾ ਪੈਂਦਾ ਹੋਵੇ ਜਿਹਦੇ ਵਿੱਚ ਕੱਕਰ ਜੰਮ ਜਾਵੇ। ਇਸੇ ਤਰ੍ਹਾਂ ਹੀ ਜੋ ਸਰੀਰ ਦੇ ਅੰਦਰ ਸਤੋ ਰਜੋ ਤਮੋ ਇਹ ਗੁਣ ਵਾਹਿਗੁਰੂ ਪਰਮੇਸ਼ਰ ਨੇ ਰੱਖੇ ਹਨ, ਸਤੋ ਦੇ ਵਿੱਚ ਸ਼ਾਂਤੀ ਹੈ, ਰਜੋ ਦੇ ਵਿੱਚ ਕੋਈ ਫੈਲਾਓ ਦੀ ਇੱਛਾ ਹੁੰਦੀ ਹੈ, ਔਰ ਤਮੋ ਗੁਣ ਦੇ ਵਿੱਚ ਜੇ ਉਸ ਗੁਣ ਗ੍ਰਹਿਣ ਕਰੀਏ ਤਾਂ ਔਗੁਣਾਂ ਦਾ ਜਾਂ ਜਿਹੜੇ ਐਸੀ ਆਸਰੀ ਸੰਪਤੀ ਹੈ ਉਹਦਾ ਅਭਾਵ ਕਰਕੇ ਅਤੇ ਫਿਰ ਤੁਰਿਆ ਰੂਪ ਜਿਹੜੀ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਵਿੱਚ ਗੁਰਮੁਖਾਂ ਦਾ ਨਿਵਾਸ ਹੁੰਦਾ ਹੈ। ਸੋ ਇਹ ਜਿਹੜੇ ਇਹ ਪਿੰਡਾਂ ਦੀ ਸੰਪਰਦਾ ਉਹਨਾਂ ਦੇ ਬਾਬਾ ਜੀ ਦੇ ਜਪ ਤਪ ਅਤੇ ਧਰਮ ਦੀ ਕਿਰਤ ਤੋਂ ਇਹ ਪ੍ਰਗਟ ਹੋਈ ਹੈ, ਉਹ ਪ੍ਰਗਟ ਇਸ ਰੂਪ ਦੇ ਵਿੱਚ ਹੋਈ ਹੈ, ਉਹਨਾਂ ਨੇ ਐਸਾ ਜਪ ਤਪ ਕੀਤਾ ਇੱਥੇ ਔਰ ਧਰਮ ਦੀ ਕਿਰਤ ਕੀਤੀ ਅਤੇ ਜੋ ਉਹਨਾਂ ਦੇ ਪਹਿਲਾਂ ਤਾਂ ਇਹ ਮਹਾਂਪੁਰਸ਼ ਬਾਬਾ ਖਜ਼ਾਨ ਸਿੰਘ ਜੀ ਛੋਟੀ ਅਵਸਥਾ ਤੋਂ ਹੀ ਇਹਨਾਂ ਨੂੰ ਪਰਮਾਰਥ ਦੀ ਲਗਨ, ਭਗਤੀ ਦਾ ਚਾਓ ਔਰ ਨਾਮ ਸਿਮਰਨ ਦੀ ਵਿਸ਼ੇਸ਼ ਜਿਗਿਆਸਾ ਇਹਨਾਂ ਦੇ ਹਿਰਦੇ ਵਿੱਚ ਹੁੰਦਿਆ ਹੋਇਆ, ਜਦੋਂ ਇਹਨਾਂ ਨੇ ਕੋਈ ਸੁਰਤ ਸੰਭਲੀ ਜਾਂ ਘਰ ਦੇ ਵਿੱਚ ਜੈਸੇ ਜੀਵਿਕਾ ਦਾ ਖੇਤੀ ਆਦਿਕ ਦਾ ਢੰਗ ਸੀ, ਉੱਥੋਂ ਪ੍ਰਾਮ ਹੋ ਕੇ ਇਹ ਮਹਾਂਪੁਰਸ਼ਾਂ ਦੇ ਸੰਦਾਵ ਵਿੱਚ ਚਲੀਏ, ਸੰਗਤ ਦੇ ਵਿੱਚ ਚਲੀਏ, ਜਿੱਥੇ ਕੇਵਲ ਨਾਮ ਹੀ ਨਾਮ ਹੋਵੇ, ਹੋਰ ਕੋਈ ਇੱਛਾ ਵਾਲੇ ਨਾ ਹੋਣ। ਉਸ ਸਮੇਂ ਦੇ ਵਿੱਚ ਅੱਜ ਤੋਂ ਕੋਈ 100 ਸਾਲ ਜਾਂ ਉਸ ਤੋਂ ਘੱਟ ਇਹ ਵਿਚਾਰਾਂ ਜੋ ਰਿਸ਼ੀਕੇਸ਼ ਹੈ, ਜਿੱਥੇ ਰਿਸ਼ੀ ਮਹਾਤਮਾ ਤਪ ਕਰਦੇ ਹਨ ਔਰ ਇਕਾਂਤ ਜਗ੍ਹਾ ਹੈ, ਉਸ ਜਗ੍ਹਾ ਚਲੇ ਗਏ, ਉਸ ਜਗ੍ਹਾ ਜਪ ਤਪ ਵਾਹਿਗੁਰੂ ਪਰਮੇਸ਼ਰ ਦੇ ਪ੍ਰਾਇਣ ਹੋ ਕੇ ਕਰਦੇ ਰਹੇ। ਫਿਰ ਕੁਛ ਐਸਾ ਸਮੇਂ ਦਾ ਚੱਕਰ ਚੱਲਿਆ ਕਿ ਉਦੋਂ ਇਤਨੇ ਵਿਸਥਾਰ ਸੰਸਾਰ ਦੇ ਵਿੱਚ ਨਾ ਕੋਈ ਸਰੀਰਕ ਵਿਗਿਆਨ ਦਾ ਕਿ ਇਸ ਦੀ ਸੁਰੱਖਿਆ ਜਿਸ ਨੂੰ ਮੈਡੀਕਲ ਸਾਇੰਸ ਕਹਿ ਦਿੰਦੇ ਨੇ, ਅਤੇ ਨਾ ਦੂਸਰੀ ਇੰਨੀ ਸਾਇੰਸ ਉੱਨਤ ਸੀ, ਖੋਜ ਜਿਹੜੀ ਕੋਈ ਇਹ ਮੈਡੀਕਲ ਸਾਇੰਸ ਤੋਂ ਵੱਖਰੀ ਨਾਨ ਮੈਡੀਕਲ ਕਹਿ ਦਿੰਦੇ ਹੈ। ਅਤੇ ਉਹ ਐਸਾ ਸਮਾਂ ਆਇਆ ਵੀ ਸਾਰੇ ਦੇਸ਼ ਦੇ ਵਿੱਚ ਹੀ ਐਸੀ ਬਿਮਾਰੀ ਪਲੇਗ ਦੀ ਫੈਲ ਗਈ ਕਿ ਘਰਾਂ ਦੇ ਘਰ ਸੰਦੇ ਹੋ ਗਏ, ਖਾਲੀ ਹੋ ਗਏ, ਕੋਈ ਕੋਈ ਜੀਵ ਰਹਿ ਗਿਆ। ਇਹ ਬਾਬਾ ਖਜ਼ਾਨ ਸਿੰਘ ਜੀ ਜਿਸ ਘਰਾਣੇ ਵਿੱਚ ਸਨ, ਉਹਨਾਂ ਦੇ ਘਰਾਂ ਵਿੱਚ ਜੋ ਉਸ ਵੇਲੇ ਕੋਈ ਕੋਈ ਬਿਰਲਾ ਗੁਰਮੁਖ ਜਾਂ ਮਾਈ ਭਾਈ ਰਹਿ ਗਿਆ ਸੀ, ਉਹਨਾਂ ਨੇ ਕਿਹਾ ਵੀ ਇਹ ਤਾਂ ਉਹਨਾਂ ਦਾ ਘਰਾਣਾ ਜਾਂ ਜਮ੍ਹਾਂ ਹੀ ਸੁੰਝਾ ਹੋ ਗਿਆ, ਕੋਈ ਰਿਹਾ ਨਹੀਂ ਹੈ, ਅਤੇ ਅੱਗੇ ਨੂੰ ਇਹ ਨਾਮ ਹੀ ਜਿਹੜਾ ਹੈ ਜਾਂ ਵੰਸ਼ ਦਾ ਉਹ ਸਮਾਪਤ ਹੋ ਜਾਏਗਾ। ਉਹਨਾਂ ਨੇ ਵਿਚਾਰ ਕੇ ਅਤੇ ਪਤਾ ਲੱਗਾ ਵੀ ਇਸ ਘਰਾਣੇ ਦੇ ਵਿੱਚੋਂ ਬਾਬਾ ਖਜ਼ਾਨ ਸਿੰਘ ਜੀ ਜੱਪੀ ਤੱਪੀ ਹੋਏ ਨੇ ਅਤੇ ਉਹ ਰਿਸ਼ੀਕੇਸ਼ ਰਹਿੰਦੇ ਆ, ਉਹਨਾਂ ਨੂੰ ਲਿਆਓ। ਇਹ ਚਲੇ ਗਏ ਉਸ ਜਗ੍ਹਾ 'ਤੇ। ਉਹ ਸਮਾਂ ਸੀ ਜਿਵੇਂ ਦਰਖਤ ਈਸ਼ਵਰ ਸਿੰਘ ਜੀ ਦਾਦਰ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਐਸੇ ਗੁਰਸਿੱਖ ਮਹਾਤਮਾ ਬ੍ਰਹਮ ਨੇਸ਼ਟੀ ਨੇਸ਼ਟੇ ਦੇ ਵਿੱਚ ਹੀ ਰਹਿੰਦੇ ਸੀ ਔਰ ਬ੍ਰਹਮ ਗਿਆਨ ਦੀ ਲਗਨ ਵਾਲੇ ਸੀ, ਉੱਥੇ ਪਹੁੰਚੇ ਅਤੇ ਇਹਨਾਂ ਨੂੰ ਮਿਲੇ। ਇਹ ਕਹਿੰਦੇ ਵੀ ਸਾਡਾ ਤਾਂ ਹੁਣ ਤਿਆਗ ਹੈ ਅਤੇ ਹੁਣ ਉੱਥੇ ਜਾਣਾ ਬਣਦਾ ਨਹੀਂ ਹੈ, ਅਤੇ ਜਿਸ ਤਰ੍ਹਾਂ ਵੀ ਹੈ ਵਾਹਿਗੁਰੂ ਪਰਮੇਸ਼ਰ ਨੂੰ ਤੁਸੀਂ ਆਪਣੇ ਕਰੋ। ਇਹ ਕਹਿੰਦੇ ਜੀ ਦੇਖੋ ਤੁਸੀਂ ਇਸੇ ਕਰਕੇ ਨਹੀਂ ਜਾਂਦੇ ਵੀ ਘਰ ਦੇ ਵਿੱਚ ਪ੍ਰਵਿਰਤੀ ਹੁੰਦੀ ਹੈ, ਹੋਰ ਪਰਿਵਾਰ ਹੁੰਦਾ ਹੈ, ਬੱਚੇ ਹੁੰਦੇ ਹਨ ਜਾਂ ਉਸਦੀ ਸੰਭਾਲ ਜਾਂ ਕਿਰਤ ਆਦਿ ਕਰਨੀ ਇਹ ਹੁੰਦੀ ਹੈ, ਪਰ ਸਾਡੀ ਬੇਨਤੀ ਹੈ ਵੀ ਉਹ ਹੁਣ ਤਾਂ ਘਰ ਜਿਹੜੇ ਨੇ ਉਹ ਰਿਸ਼ੀਕੇਸ਼ ਹੀ ਬਣੇ ਹੋਏ ਹੈ, ਐਸੇ ਉੱਥੇ ਇਕਾਂਤ ਜਾਂ ਹੋਰ ਬਹੁਤਾ ਪ੍ਰਭਾਵ ਨਹੀਂ ਹੈ ਪਰਿਵਾਰਾਂ ਦਾ ਜਾਂ ਮੋਹ ਦਾ ਜਾਂ ਬੱਚਿਆਂ ਦਾ, ਅਤੇ ਉੱਥੇ ਵੀ ਆਪ ਚਲੋ, ਇੱਥੇ ਵੀ ਇਕਾਂਤ ਰਹਿੰਦੇ ਉੱਥੇ ਭਜਨ ਬੰਦਗੀ ਕਰੀ ਚੱਲਿਓ। ਕਹਿੰਦੇ ਨਹੀਂ ਹੁਣ ਬਸ ਜਿਹੜਾ ਕੁਛ ਹੋ ਗਿਆ ਵੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ। ਵਿਦਵਾਨ ਵੀ ਸਨ ਉੱਥੇ ਰਿਸ਼ੀ ਮਹਾਤਮਾ ਦੇ ਵਿੱਚ, ਜੋ ਵੇਦਾਂਤ ਜਾਂ ਹੋਰ ਗ੍ਰੰਥ ਅਨਮਤਾਂ ਦੇ ਵੀ ਗੁਰਬਾਣੀ ਦੇ ਵੀ ਵਿਚਾਰ ਹਮੇਸ਼ਾ ਹੀ ਹੁੰਦੀ ਰਹਿੰਦੀ ਸੀ, ਔਰ ਸਾਰੇ ਸਾਧੂ ਵਿਰਕਤ ਲੋਕ ਆਪਣੀਆਂ ਕਮਾਈਆਂ ਜਿਹਨੇ ਕਰਨੀਆਂ, ਸ਼ਾਮ ਨੂੰ ਇਕੱਤਰਤਾ ਹੋਣੀ, ਉਸ ਦੇ ਵਿੱਚ ਆਪਾਂ ਆਪਣੇ ਮਨਾਂ ਦੀ ਅਵਸਥਾ ਜਾਂ ਜਿੱਥੇ ਜਿੱਥੇ ਪਹੁੰਚ ਹੈ ਉਹ ਬਿਆਨ ਕਰਨੀ, ਉਸਦਾ ਨਿਰਣਾ ਕਰਨਾ, ਹੋਰਨਾਂ ਨੂੰ ਵੀ ਉਤਸ਼ਾਹ ਹੋਣਾ ਉਹਨਾਂ ਨੇ ਇਸ ਤਰ੍ਹਾਂ, ਜਿਵੇਂ ਸੱਚ ਭੂਮਿਕਾ ਜਿਹੜੀਆਂ ਇਹ ਪਰਮਾਰਥ ਦੇ ਸਾਧਨਾਂ ਦੀਆਂ ਮੰਨੀਆਂ ਹੋਈਆਂ ਹਨ, ਜਿਹੜੀਆਂ ਚਾਰ ਨੇ ਉਹ ਤਿੰਨ ਤਾਂ ਸਾਧਕ ਅਵਸਥਾ ਸੁਭ ਇੱਛਾ ਸੁਵਿਚਾਰਨਾ ਤਨੂ ਮਾਨਸਾ ਔਰ ਸੱਤਵਾ ਪਦ ਅਸੰਖਿਅਕ ਪਦਾਰਥਾ ਭਾਵਨੀ ਤੁਰੀਆ। ਇਹ ਸੱਤ ਇਹ ਟਿਕਾਣੇ ਮੰਨੇ ਹੋਏ ਹਨ। ਪਹਿਲੇ ਕਮਾਈ ਕਰਨ ਵਾਲਿਆਂ ਦੇ ਸੇ ਸ਼ੁਭ ਇੱਛਾ ਸ੍ਰੇਸ਼ਟ ਇੱਛਾ ਹੋਣੀ ਸੰਸਾਰ ਤੋਂ ਉਪਰਾਮਤ ਆਈਂਦੀ ਰੇ ਮਨ ਐਸੋ ਕਰ ਸੰਨਿਆਸਾ ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੀ ਉਦਾਸਾ। ਅਤੇ ਉਸ ਤੋਂ ਅੱਗੇ ਫਿਰ ਵਿਵੇਕ ਵਿਚਾਰ ਦੀ ਹੋ ਜਾਣੀ ਜੈਸੇ ਸਤਿਗੁਰ ਪਾਠ ਪੜ੍ਹੇ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਧੇ ਪੰਜ ਸੰਗ ਨਾ ਛਿੜਕਿਓ ਅਧਿਕ ਅੰਗਦੇ। ਅੱਗੇ ਉਸਦਾ ਰੂਪ ਦੱਸਿਆ ਪਿਆਰੇ ਇਨ ਵਿਧ ਮਿਲ ਨਾ ਜਾਏ ਮੈਂ ਕੀਏ ਕਰਮ ਅਨੇਕਾਂ ਹਾੜ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕ। ਵਿਵੇਕ ਦਾ ਲਕਸ਼ਣ ਪਰਮ ਮਹਾਨ ਸਭ ਤੋਂ ਉੱਚ ਪਦਵੀ ਵਾਲੇ ਤਿਆਗੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸਾਧੋ ਇਹ ਤਨ ਮਿੱਥਿਆ ਜਾਣੋ ਜਾਂ ਪਿੱਤਰ ਜੋ ਰਾਮ ਵਸਦਾ ਹੈ ਸਾਚੋ ਤਾਂ ਹੀ ਪਛਾਦੋ। ਇਉਂ ਗੁਰਬਾਣੀ ਦੇ ਅੰਦਰ ਵੈਰਾਗ ਦੇ ਔਰ ਵਿਵੇਕ ਦੇ ਗਿਆਨ ਦੇ ਨਿਸ਼ਚੇ ਦੇ ਧਿਆਨ ਦੇ ਧਾਰਨਾ ਦੇ ਉਹ ਸਭ ਹੀ ਵਿਸਤਾਰ ਪੂਰਵ ਕਹੇ ਨੇ ਜਿਸਦਾ ਸੰਖਿਪਤ ਰੂਪ ਆਪ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਦੱਸਦਿਆਂ ਹੋਇਆ ਪੰਜ ਪ੍ਰਵਾਨ ਪਹਿਲਾਂ ਸੁਣੇ ਦਾ ਵੀ ਮੰਨਣ ਦਾ ਵੀ ਕਿਉਂਕਿ ਮੰਨੇ ਨਾ ਉਹ ਸੋਈ ਜਿਣ ਜਾਏ ਔੜੀ ਕਰਮ ਨਾਲ ਲੇਖੇ ਲਾਏ ਉਹ ਬਿਆਨ ਕਰਦਿਆਂ ਹੋਇਆ ਫਿਰ ਜਿਹੜੀਆਂ ਭੂਮਿਕਾ ਨੇ ਧਰਮ ਖੰਡ ਹੈ ਗਿਆਨ ਖੰਡ ਹੈ ਸ਼ਰਮ ਖੰਡ ਹੈ ਸ਼ਰਮ ਖੰਡ ਹੈ ਕਰਮ ਖੰਡ ਹੈ ਉਹ ਆਪ ਨਿਰੰਕਾਰ ਵਾਹੀ ਸੱਚਖੰਡ ਵਸੈ ਨਿਰੰਕਾਰ। ਉਸਦਾ ਫਿਰ ਸਾਧਨ ਦੱਸ ਦਿੱਤਾ ਪਹਿਲਾਂ ਵੀ ਦੱਸਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਕੀ ਹੈ ਜਦ ਪਹਾੜਾ ਧੀਰੀ ਸੁਨਿਆਰ ਆਰਨ ਮਤ ਐਸੀ ਹੋਣੀ ਚਾਹੀਦੀ ਬੁੱਧੀ ਜਦ ਪਹਾੜਾ ਧੀਰੀ ਸੁਨਿਆਰ ਆਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਢਾਲ ਕਰੀਏ ਸਬਦ ਸੱਚੀ ਤੁਸਾਲ ਪਰ ਇਹ ਸਭ ਕੁਝ ਦਾ ਜਿਨ ਕੋ ਨਜ਼ਰ ਕਰਮ ਤਿਨਕਾਰ ਉਹਨਾਂ ਉਹ ਇਹ ਕੰਮ ਕਾ ਕਰਦੇ ਨੇ ਕਾਰਜ ਕਰਦੇ ਨੇ ਇਸ ਅਵਸਥਾ ਨੂੰ ਸਾਧਦੇ ਨੇ ਜਿਹਨਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਨਜ਼ਰ ਕਰਮ ਹੁੰਦੀ ਹੈ ਉਹ ਕਰਦੇ ਕਰਦੇ ਜਿੰਨੀ ਨਾਮ 'ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾ। ਉਹਨਾਂ ਵਿੱਚੋਂ ਐਸੇ ਨਾਮ 'ਤੇ ਆਉਣ ਵਾਲਿਆਂ ਵਿੱਚੋਂ ਇੱਕ ਧਿਆਕਾਰ ਬੁੱਧੀ ਕਰਕੇ ਇਹ ਬਾਬਾ ਖਜ਼ਾਨ ਸਿੰਘ ਜੀ ਇਹ ਪਿੰਡਰਾ ਨਗਰ ਦੇ ਹੋਏ ਹਨ ਸੰਗਤਾਂ ਉੱਥੇ ਪੁੱਜੀਆਂ ਅਤੇ ਬਹੁਤ ਤੀਬਰ ਵਿਰਾਗ ਵਿੱਚ ਰਹਿੰਦੇ ਸਨ ਹੋਰ ਸਾਧੂ ਵੀ ਇਕੱਠੇ ਹੋ ਗਏ ਸਾਰਿਆਂ ਨੇ ਇਹ ਨਗਰ ਨਿਵਾਸੀਆਂ ਦੀ ਬੇਨਤੀ ਸੁਣ ਕੇ ਕਿ ਚੰਗਾ ਜੀ ਹੁਣ ਤੁਸੀਂ ਜਾਓ ਠੀਕ ਹੈ ਤੁਹਾਡੀ ਵਿਵਸਥਾ ਉੱਥੇ ਹੀ ਆਪਣੇ ਭਜਨ ਸਿਮਰਨ ਕਰੋ ਅਤੇ ਗ੍ਰਹਿ ਮਾਹੇ ਉਦਾਸ ਅਤੇ ਆਪਣੇ ਘਰ ਦੇ ਵਿੱਚ ਹੀ ਉਪਰਾਮਤਾ ਦੇ ਨਾਲ ਇਹ ਮੋਹ ਆਦਿਕ ਤੋਂ ਰਹਿਤ ਹੋ ਕੇ ਜਿਵੇਂ ਤੁਹਾਡੇ 'ਤੇ ਹੁਣ ਮਿਹਰ ਹੈ ਉਸ ਤਰ੍ਹਾਂ ਉੱਥੇ ਹੀ ਸਿਮਰਨ ਕਰੀ ਚੱਲਿਓ। ਸੋ ਇਹਨਾਂ ਨੇ ਬੇਨਤੀ ਮੰਨ ਕੇ ਇਸ ਨਗਰ ਦੇ ਵਿੱਚ ਫਿਰ ਆ ਗਏ ਅਤੇ ਇੱਥੇ ਥੋੜ੍ਹੀ ਜਿਹੀ ਇਹਨਾਂ ਦੀ ਆ ਜਿਸ ਜਗ੍ਹਾ ਗੁਰਦੁਆਰਾ ਹੈ ਕੋਈ ਚਾਰ ਕਨਾਲਾਂ ਪੈਲੀ ਇੱਥੇ ਸੀ ਉਦੋਂ ਆ ਸੂਏ ਨਹੀਂ ਨਹਿਰਾਂ ਬਹੁਤ ਘੱਟ ਸੀਆਂ ਅਤੇ ਇਹ ਵੀ ਪਿੱਛੋਂ ਆਏ ਆ ਬੈਰਾਨਾਂ ਹੀ ਹੁੰਦੀਆਂ ਸੀਆਂ ਅਤੇ ਇਹਨਾਂ ਨੇ ਫਿਰ ਜੈਸੇ ਕਿਹਾ ਵੀ ਪੁੰਨਦਾਨ ਕਾ ਕਰੇ ਸਰੀਰ ਸੋਗਿਰ ਹੀ ਗੰਗਾ ਕਾ ਨੀ ਕਿ ਗੰਗਾ ਦਾ ਜਲ ਜਿਹੜਾ ਬਹੁਤ ਪਵਿੱਤਰ ਮੰਨਿਆ ਹੋਇਆ ਹੈ ਕਿਉਂਕਿ ਭਾਰਤ ਭੂਮੀ ਦੇ ਇਸੇ ਨਿਵਾਸੀ ਉਹ ਬਾਵਨ ਦੇ ਚਰਨਾਂ ਦੀ ਸ਼ੋਅ ਦੇ ਨਾਲ ਇਸ ਨੂੰ ਵੀ ਇੱਥੇ ਜਿਹੜਾ ਵੀ ਕੋਈ ਹੋਵੇ ਅਤੇ ਉਸਦਾ ਹੋਰ ਜੁਨਾਂ ਵਿੱਚੋਂ ਉਧਾਰ ਹੋ ਕੇ ਭਗਤੀ ਕਰਦਿਆਂ ਹੋਇਆ ਅਤੇ ਪਰਮੇਸ਼ੁਰ ਦੇ ਵਿੱਚ ਭੇਦਤਾ ਹੀ ਮੁਕਤ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ ਐਸੇ ਵਿਚਾਰ ਜੋ ਦੱਸੇ ਹੋਏ ਹਨ ਕਿ ਉਸ ਜਗ੍ਹਾ ਉਸਦਾ ਜਿਹੜਾ ਜੀਵਨ ਹੈ ਉਹ ਗੰਗਾ ਦੇ ਜਲ ਵਾਂਗ ਪਵਿੱਤਰ ਹੈ ਉਸ ਤੋਂ ਸਿੱਖਿਆ ਲੈ ਕੇ ਫਿਰ ਮੰਨਣ ਕਰਕੇ ਉਹ ਜਿਹੜਾ ਇਹ ਸਤਿਗੁਰੂ ਸਾਹਿਬ ਦਾ ਵਚਨ ਹੈ ਜਿਸ ਤਰ੍ਹਾਂ ਨਦੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਟ ਨਾ ਹੋਏ ਆਨੰਦ ਜਿਸ ਤਰ੍ਹਾਂ ਇਹ ਭਾਰਤ ਭੂਮੀ ਦੇ ਵਿੱਚ ਇੱਥੇ ਦੇ ਹਿੰਦ ਵਾਸੀਆਂ ਦੇ ਵਿਚਾਰ ਹੈ ਵੀ ਜਿਹੜੇ ਗੰਗਾ ਦੇ ਵਿੱਚ ਹੋਰ ਵੀ ਕੋਈ ਛੋਟੇ ਮੋਟੇ ਨਦੀਆਂ ਨਾਲੇ, ਚਾਹੇ ਉਹ ਬਹੁਤੇ ਉਜਲ ਸਾਫ਼ ਨਹੀਂ ਹੈ, ਉਹ ਵੀ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਨੇ। ਇਸ ਲਈ ਗੰਗਾ ਜਿਹੜੀ ਹੈ ਉਹ ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਹੈ। ਬੇਣੀ ਸੰਗਮ ਤੈ ਪਰਾਗ ਮਨ ਮੱਜਨ ਕਰੇ ਤਥਾਏ, ਸੰਤੋ ਤਹਾਂ ਨਿਰੰਜਨ ਰਾਮ ਹੈ। ਗੁਰਗਮ ਬਿਰਲਾ ਚੀਨੇ ਕੋਈ ਕੋਈ ਇਸ ਜਿਹੜੀ ਇਹ ਪਰਮ ਪਦਵੀ ਦੀ ਵਿਚਾਰ ਨੂੰ ਸਮਝਦਾ ਕਮਾਉਂਦਾ ਅਤੇ ਫਿਰ ਸਾਖਿਆਤਾ ਉਹਨੂੰ ਹੁੰਦੀ ਹੈ। ਜਿਸ ਤਰ੍ਹਾਂ ਨਾਨਕ ਹੁਕਮ ਹੈ, ਜੇ ਬੁੱਝੇ ਤਾਂ ਹਮੇ ਕਹੇ ਨਾ ਕੋਈ, ਜੇ ਹਮੇ ਮਿਟ ਜਾਏ ਤਾਂ ਜਿੱਥੇ ਫਿਰ ਹਮੇ ਦੇ ਸਹਿਤ ਨਾ ਤਾਂ ਉਹ ਕੋਈ ਆਪਣੇ ਬਾਣੀ ਦਾ ਵਚਨ ਕਹਿੰਦਾ ਹੈ, ਨਾ ਉਹ ਨੇਤਰਾਂ ਦੇ ਨਾਲ ਕੋਈ ਹੋਰ ਹਮੇ ਨਾ ਲੱਗੇ ਜੁੜ ਕੇ ਪੰਜਾਂ ਦੀ ਵਿਕਾਰ ਦ੍ਰਿਸ਼ਟੀ ਦੇ ਨਾਲ ਟੱਕਦਾ ਹੈ, ਅਤੇ ਕੰਨਾਂ ਦੇ ਨਾਲ ਵੀ ਉਸ ਵਾਹਿਗੁਰੂ ਪਰਮੇਸ਼ਵਰ ਦਾ ਹੀ ਗੱਲ ਸੁਣਦਾ ਜਾਂ ਸੁਣਦਾ ਹੈ। ਜੇ ਸਤਿਗੁਰੂ ਸਾਹਿਬ ਜੀ ਦਾ ਫਰਮਾਨ ਹੈ ਅੰਤਰ ਗੁਰ ਆਰਾਧਨਾ, ਗੁਰਸਿੱਖਾਂ ਵਾਸਤੇ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰਨਾਓ। ਅੰਤਰ ਤਾਂ ਉਸਦਾ ਵਾਹਿਗੁਰੂ ਪਰਮੇਸ਼ਵਰ ਦਾ ਆਰਾਧਨ ਕਰਨਾ ਹੈ ਜੋ ਤ੍ਰਿਗੁਣ ਅਤੀਤ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਗੁਣ ਤੇ ਪ੍ਰਪਿੰਤ ਸਹਿ ਬਜਾਏ, ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਰੂਪ ਨਾ ਰੇਖ ਉਹ ਚੱਕਰ ਚਿਹਨਰ ਬਰਨ ਜਾਤਰ ਪਾਰ ਨਿਹੰਜੇ, ਉਸ ਆਸ ਜਿਵੇਂ ਸੰਸਾਰਿਕ ਵਸਤੂਆਂ ਨੇ ਆਕਾਰ ਵਾਲੀਆਂ ਜਾਂ ਰੰਗ ਆਦਿਕ ਹੈ ਜਾਂ ਵਰਨ ਸ਼ਰਮ ਨੇ, ਇਸ ਤਰ੍ਹਾਂ ਉਸਦੇ ਵਿੱਚ ਉਸ ਰੂਪ ਦੇ ਵਿੱਚ ਕੋਈ ਦੁੰਦਵਾਦ ਨਹੀਂ ਹੈ, ਕੋਈ ਦੁਐਸ਼ ਨਹੀਂ ਹੈ, ਇੱਕੋ ਹੀ ਹੈ। ਉਹ ਜਿਹੜੇ ਗੁਰਮੁਖ ਨੇ ਫਿਰ ਉਸੇ ਦੀ ਏਕੋ ਜਪ, ਏਕੋ ਸਲਾਹ, ਏਕ ਸਿਮਰ, ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਵਿਆਪ, ਅਨਕ ਵਿਸਾਰ ਏਕ ਤੇ ਪਏ, ਏਕ ਅਰਾਧ ਪ੍ਰਾਸ਼ਤ ਗਏ, ਮੰਤਨ ਅੰਤਰ ਏਕ ਪ੍ਰਵਰਾਤਾ, ਗੁਰਪ੍ਰਸਾਦ ਨਾਨਕ ਇੱਕ ਜਨ। ਇਹ ਇੱਕ ਦਾ ਵਿਸਾਰ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਹੀ ਇੱਕ ਓਂਕਾਰ ਦਾ ਕੀਤਾ ਹੈ, ਅਤੇ ਓਂਕਾਰ ਬਾਣੀ ਓਂਕਾਰ ਨਾਮ ਦੇ ਉੱਤੇ, ਓਂਕਾਰ ਬ੍ਰਹਮਾ ਉਤਪਤ ਓਂਕਾਰ, ਫਿਰ ਉਹਦਾ ਵਿਸਤਾਰ ਸਰਗੁਣ ਸਰੂਪ ਦੇ ਵਿੱਚ, ਜਿਸ ਨੂੰ ਵੇਦਾਂਤੀ ਮਾਇਆ ਸਫਲ ਕਹਿ ਦਿੰਦੇ ਨੇ। ਪਾਇਆ ਭਾਵ ਮਾਇਆ ਹੀ ਜਿਸ ਦਾ ਬਲ ਹੈ, ਜਿਸ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਨੂੰ ਰਚਦਾ ਹੈ। ਸਰਬ ਪਾਲਿਕ, ਸਰਬ ਕਾਲਿਕ, ਸਰਬ ਕੋ ਪੁਨਕਾਲ, ਵੈਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਅਤੇ ਉਸਦਾ ਨਾਮ ਵੀ ਜਿਹੜਾ ਵਾਹਿਗੁਰੂ ਐਸਾ ਹੀ ਹੈ, ਉਹ ਜੋਤੀ ਸਰੂਪ ਹੈ ਅਤੇ ਅਗਿਆਨ ਦਾ ਹਨੇਰਾ ਦੂਰ ਕਰਕੇ ਗਿਆਨ ਪ੍ਰਕਾਸ਼ ਕਰ ਦਿੰਦਾ ਹੈ। ਉਹ ਸਾਰੀ ਅਸੂਰੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੇ ਗਿਆਨ ਅੰਜਨ ਗੁਰ ਦੀਆ, ਜਿਹੜੇ ਸੁਖਮਨੀ ਸਾਹਿਬ ਪੜ੍ਹਦੇ ਹੈ ਜਾਂ ਅੱਖਰਾਂ ਦੇ ਬੋਧ ਵਾਲੇ ਹੈ, ਉਹਨਾਂ ਦੇ ਵਿਚਾਰ ਵਾਸਤੇ ਵੀ ਇਸ ਤਰ੍ਹਾਂ ਇਹਦੇ ਨਿਰਣੇ ਦੇ ਨਾਲ ਤੁਸੀਂ ਆਪਣੇ ਮਨ ਬੁੱਧ ਦੇ ਵਿੱਚ ਇਹਦਾ ਨਿਸ਼ਠਾ ਕਰੋ, ਇਹਦਾ ਧਿਆਨ ਕਰੋ। ਧਿਆਨ ਵੀ ਖਿਆਲ ਦੇ ਨਾਲ ਉਸ ਜਗ੍ਹਾ ਆਪਣੀ ਜਿਹੜੀ ਸੁਰਤ ਬਿਰਤੀ ਹੈ ਉੱਥੇ ਨੂੰ ਟਿਕਾਉਣਾ ਹੈ, ਅਤੇ ਉਹ ਸਚਿਤਾਨੰਦ ਸਰੂਪ, ਸਦਾ ਸਚਿਦਾਨੰਦ, ਸਤਰੰਗ ਪ੍ਰਨਾਸ਼ੀ, ਵਿਕਾਰਾਂ ਨੂੰ ਨਾਸ਼ ਕਰਨ ਵਾਲਾ ਕੰਮ ਕਰੂੰ, ਸਦਾ ਸਚਿਦਾਨੰਦ, ਸਤਰੰਗ ਪ੍ਰਨਾਸ਼ੀ, ਕਰੀਮਲ ਕੁਨਿੰਦਾ, ਕਿ ਵਾਹਿਗੁਰੂ ਕੀ ਕੁਨਿੰਦਾ, ਇਹ ਅਰਬੀ ਫਾਰਸੀ ਦੇ ਸ਼ਬਦ ਹਨ, ਵੀ ਉਹ ਵਾਹਿਗੁਰੂ ਪਰਮੇਸ਼ਰ ਪੂਰਨ ਕਿਰਪਾ ਕਰਨ ਵਾਲਾ, ਸਮਸਤਲ ਨਿਵਾਸੀ, ਫਿਰ ਸਾਰਿਆਂ ਦੇ ਵਿੱਚ ਕਰਤਾ ਪੁਰਖ ਵਿਆਪਕ ਸਰੂਪ ਹੈ, ਵੀ ਉਸਦਾ ਐਸਾ ਚਿੰਤਨ ਕਰੋਗੇ ਅਤੇ ਫਿਰ ਤੁਹਾਨੂੰ ਉਹ ਸਚਿਤਾਨੰਦ ਸਰੂਪ ਸਾਖਿਆਤ ਹੋਵੇਗਾ। ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜਿਹੜੀ ਇਹ ਰਚਨਾ ਅਸੀ ਪਾਂਤੀ ਪ੍ਰੈ ਤਾਰ ਨਾਮ ਰੂਪ ਪ੍ਰਪੰਚ, ਸੰਤ ਦੋਹਨ ਔਰ ਪਰ ਹਰੇ ਤਿੰਨ ਤਿੰਨੋ ਕੋ ਸੰਚ, ਵੀ ਇਹ ਸਮਾਨ ਰੂਪ ਤੇ ਜੋ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ ਅਸੀ ਪਾਂਤੀ ਪ੍ਰਿਆ, ਇਹ ਸਭ ਦੇ ਵਿੱਚ ਹੀ ਵਸ ਰਿਹਾ। ਇਹ ਹੁਣ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਨੇ ਔਰ ਨਿਰਾਕਾਰ ਹੈ ਅਤੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਸਭ ਕੁਛ ਆਪੇ ਆਪ ਹੈ, ਉਹਨਾਂ ਦੀ ਵਿਚਾਰ ਵਾਸਤੇ ਅੱਗੇ ਤੋਂ ਅੱਗੇ ਜਿਵੇਂ ਵਸਤਾਂ ਹਨ ਜਾਂ ਖੋਲ੍ਹਣ ਵਾਸਤੇ ਜਾਂ ਕਮਾਈ ਵਾਸਤੇ, ਜਿਸ ਤਰ੍ਹਾਂ ਕਿ ਬਾਬਾ ਖਜ਼ਾਨ ਸਿੰਘ ਜੀ ਜਪ ਤਪ ਕਰਦੇ ਹੋਏ ਅਤੇ ਉਸ ਵਸਤਾਂ ਦੇ ਵਿੱਚ ਟਿਕਣਾ ਅਤੇ ਆਪਣੇ ਫਿਰ ਉਸ ਦੀਆਂ ਇਸੇ ਤਰ੍ਹਾਂ ਹੀ ਅੱਗੇ ਫਿਰ ਉਹਨਾਂ ਦੇ ਜਪ ਤਪ ਤੋਂ ਕਹਿੰਦੇ ਵੀ ਹੁਣ ਗ੍ਰਿਸਥ ਹੋਇਆ, ਗ੍ਰਿਸਥੀ ਤਾਂ ਬਣੇ ਆ ਵੀ ਹੁਣ ਜੇ ਜਨਨੀ ਜਨਨ ਦੇ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੀ ਗਵਾਵੇ ਨੂੰ। ਇਹ ਵੀ ਭਗਤ ਤੁਲਸੀਦਾਸ ਦਾ ਵਿਚਾਰ ਹੈ ਵੀ ਠੀਕ ਹੈ ਮਾਤਾ ਨੇ ਅੱਗੇ ਸਪੁੱਤਰ ਜਨਣਾ ਹੈ, ਉਹ ਤਾਂ ਸਭ ਤੋਂ ਵੱਡੀ ਗੱਲ ਹੈ ਭਗਤ ਹੋਵੇ। ਕਹਿ ਦਾਤਾ ਫਿਰ ਜਾ ਆਪਣੀ ਧਰਮ ਕਰਕੇ ਦਾਨ ਦੇਣ ਵਾਲਾ ਹੋਵੇ, ਕਹਿ ਦਾਤਾ ਕਹਿ ਜਾ ਸੂਰਮਾ ਹੋਵੇ ਵੀ ਐਸਾ ਹੋਵੇ, ਨਹੀਂ ਤਾਂ ਇਹ ਸੰਸਾਰ ਦੇ ਵਿੱਚ ਜਿਹੜੀ ਐਸੀ ਅੱਗੇ ਉਤਪਤੀ ਦੀ ਪ੍ਰਵਿਰਤੀ ਹੈ ਅਤੇ ਉਹਦੇ ਤੋਂ ਫਿਰ ਕਿਸ ਵਾਸਤੇ ਆਪਣੇ ਸਰੀਰ ਨੂੰ, ਜੇ ਭਗਤੀ ਨਹੀਂ ਹੈ ਅਤੇ ਕੋਈ ਧਰਮ ਦੀ ਕਿਰਤ ਨਹੀਂ ਹੈ ਅਤੇ ਕੋਈ ਸੇਵਾ ਨਹੀਂ ਹੈ ਅਤੇ ਫਿਰ ਕਿਸ ਵਾਸਤੇ ਸਰੀਰ ਐਵੇਂ ਨਿਸ਼ਫਲ ਹੀ ਜਾਣਾ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਪ੍ਰਵਾਨ ਹੁੰਦਾ। ਅਤੇ ਉਹਨਾਂ ਦੇ ਫਿਰ ਬਾਬੇ ਨੇ ਜਿਸ ਵੇਲੇ ਗ੍ਰਿਸਥਾ ਸ਼ਰਮ ਦੇ ਵਿੱਚ ਇੱਥੇ ਪ੍ਰਵਿਰਤ ਹੋਏ ਆਪਣੀ ਧਰਮ ਦੀ ਕਿਰਤ ਕਰਨੀ, ਉਹ ਕਹਿੰਦੇ ਵੀ ਹੁਣ ਵਾਹਿਗੁਰੂ ਪਰਮੇਸ਼ੁਰ ਦੀ ਤੋਂ ਇਹ ਦਾਤ ਮੰਗੀ ਹੋਵੇ ਜੇ ਗ੍ਰਿਸਥ ਦੇ ਅੰਦਰ ਸਪੁੱਤਰ ਵੀ ਹੋਵੇ, ਉਹ ਐਸਾ ਹੋਵੇ ਵਾਹਿਗੁਰੂ ਪਰਮੇਸ਼ੁਰ ਦੀ ਕਰਨ ਭਗਤੀ ਕਰਨ ਵਾਲਾ, ਨਾਲੇ ਧਰਮ ਦੀ ਕਿਰਤ ਕਰਨੀ, ਨਾਲੇ ਜਾਪ ਕਰਨਾ। ਫਿਰ ਸ਼੍ਰੀ ਜਪਜੀ ਸਾਹਿਬ ਦੇ ਪਾਠ ਨਿਯਮ ਦੇ ਨਾਲ 51 ਸ਼ੁਰੂ ਕਰ ਦਿੱਤੇ ਅਤੇ ਉਹ 7.5 ਸਾਲਾਂ ਦੇ ਵਿੱਚ ਫਿਰ 2,25,000 ਹੋ ਗਿਆ। ਉਹ ਕਰਦਿਆਂ ਕਰਦਿਆਂ ਵੀ ਹੁਣ ਵਾਹਿਗੁਰੂ ਪਰਮੇਸ਼ੁਰ ਵੱਲੋਂ ਵੀ ਜਿਵੇਂ ਧਰੂਹ ਦੀ ਮਾਤਾ ਨੇ ਕਿਹਾ ਸੀ ਕਿਸ ਉਦਮ 'ਤੇ ਰਾਜ ਮਿਲੇ, ਉਹ ਕਹਿੰਦੀ ਬੱਚਾ ਜੇ ਕਰਕੇ ਇਹ ਆਪਣੇ ਔਗੁਣਾਂ ਕਰਕੇ ਜਾਂ ਸਮਾਨ ਕਰਮਾਂ ਕਰਕੇ ਸਰੀਰ ਦੀ ਅੱਗੇ ਕੋਈ ਪਦਵੀ ਛੋਟੀ ਵੱਡੀ ਮਿਲਦੀ ਹੈ ਅਤੇ ਵਾਹਿਗੁਰੂ ਇਹ ਸਭ ਕੁਝ ਦੇਣ ਵਾਲਾ ਸਕਾਮ ਕਰੇ ਅਤੇ ਸੰਸਾਰ ਦੀ ਪਦਵੀ ਰਾਜ ਲੈ ਲਏ ਅਤੇ ਨਿਸ਼ਕਾਮ ਕਰੇ ਵਾਹਿਗੁਰੂ ਪਰਮੇਸ਼ੁਰ ਦਾ ਉਸ ਰੂਪ ਹੀ ਭੇਦ ਹੋ ਜਾਂਦਾ ਹੈ, ਜਾਂ ਆਪਣੇ ਜਿਹੜੀਆਂ ਮੁਕਤੀਆਂ ਨੇ ਇਹ ਉਹ ਚਾਰੇ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਇਸ ਦੇ ਤਾਈਂ। ਇਸ ਕਰਕੇ ਤੂੰ ਭਗਤੀ ਕਰ, ਭਗਤੀ ਕਰਦਿਆਂ ਨੂੰ ਉਸਨੂੰ ਪਹਿਲਾਂ ਰਾਜ ਦੀ ਇੱਛਾ, ਰਾਜ ਵੀ ਪ੍ਰਾਪਤ ਹੋ ਗਿਆ, ਫਿਰ ਭਗਤੀ ਕੀਤੀ ਤੂੰ ਅਟਲ ਅਜ ਹੂੰ ਨਾ ਟਰਿਓ, ਵੀ ਸਾਰੀ ਦੁਨੀਆਂ ਦੇ ਵਿੱਚ ਤੂੰ ਭਗਤ ਜਿਹੜਾ ਹੈ ਉਹ ਉੱਥੇ ਹੀ ਕਾਇਮ ਰਹਿੰਦਾ ਹੈ ਜਿਹਨੇ ਆਪਣਾ ਮਨ ਬੁੱਧ ਵਾਹਿਗੁਰੂ ਪਰਮੇਸ਼ੁਰ ਵਿੱਚ ਅਚਲ ਸਰੂਪ ਦੇ ਵਿੱਚ, ਅਟਲ ਸਰੂਪ ਦੇ ਵਿੱਚ, ਅਖੈ ਸਰੂਪ ਦੇ ਵਿੱਚ, ਅਵਿਨਾਸ਼ੀ ਸਰੂਪ ਦੇ ਵਿੱਚ, ਸੱਚਿਤ ਆਨੰਦ ਸਰੂਪ ਦੇ ਵਿੱਚ, ਕਰਤਾ ਪੁਰਖ ਵਾਹਿਗੁਰੂ ਵਿੱਚ, ਨਿਰਵੈਰ ਵਿੱਚ, ਨਿਰਭਉ ਦੇ ਵਿੱਚ, ਜਿਨ੍ਹਾਂ ਨੇ ਆਪਣੀ ਲਿਵ ਲਾਲਚੀ ਔਰ ਸੱਚ ਸਰੂਪ ਦੀ ਲਿਵ ਵਾਸਤੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਕਿ ਜਿਹੜੀ ਇਸ ਦਾ ਕੋਈ ਮਾਣ ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ, ਆਦਰ ਸਤਿਕਾਰ ਉਸਨੂੰ ਮਿਲਦਾ ਹੈ। ਇਸ ਲਈ ਧਰੂ ਨੇ ਭਗਤੀ ਕੀਤੀ ਅਤੇ ਇੱਧਰ ਵੀ ਜਿਨ੍ਹਾਂ ਦੇ ਵਿਚਾਰ ਚੱਲੀ ਹੋਈ ਹੈ ਜੋੜ ਮੇਲੇ ਦੀ, ਬਾਬਾ ਖਜ਼ਾਨ ਵੀ ਜਪ ਤਪ ਕਰੋ, ਇਹ 51 ਪਾਠ ਕਰਨੇ, ਹੋਰ ਆਪਣਾ ਨਿਤਨੇਮ ਵੱਖਰਾ ਕਰਨਾ, ਕਿਸੇ ਨੇ ਗੱਲਬਾਤ ਨਹੀਂ ਕਰਨੀ। ਅਖੀਰ 'ਤੇ ਇਹ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਾਖਿਆਤ ਦਰਸ਼ਨ ਹੋਏ, ਮੰਗੋ ਕੀ ਮੰਗਦੇ, ਕਹਿੰਦੇ ਜੀ ਕੋਈ ਲੋੜ ਨਹੀਂ, ਨਹੀਂ ਤੁਸੀਂ ਹੁਣ ਕਹੋ ਨਾ ਕਹੋ, ਕਹੋ ਜੋ ਕੁਛ ਵਿਚਾਰ ਹੈ। ਇਹ ਜੀ ਗ੍ਰਿਸਥ ਹੋਇਆ ਅਤੇ ਐਸਾ ਆਪਣੇ ਸਪੁੱਤਰ ਭੇਜੋ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਭਗਤੀ ਦਾ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖ ਹੋਏ ਨੇ ਆਪਣੇ ਪਰਮਹੰਸ ਜਿਹਨਾਂ ਦਾ ਭਾਈ ਪਾਰੋ ਜੀ, ਇਹ ਗੁਰੂ ਅੰਗਦ ਸਾਹਿਬ ਜੀ ਜੇ ਸਿੱਖ ਸੀਗੇ, ਗ੍ਰਿਸ਼ਤੀ ਸੀਗੇ, ਅਤੇ ਇਹਨਾਂ ਦਾ ਆਪਣੇ ਪਰਮਹੰਸ ਪਰਮਹੰਸ ਹੁੰਦਾ ਆ, ਇੱਕ ਤਾਂ ਹੰਸ ਹੈ ਉਹ ਦੁੱਧ ਅਤੇ ਪਾਣੀ ਨੂੰ ਨਿਖੇੜ ਕੇ ਦੁੱਧ ਨੂੰ ਪੀ ਲੈਂਦੇ। ਇਸੇ ਤਰ੍ਹਾਂ ਹੀ ਸੰਸਾਰ ਦੇ ਵਿੱਚ ਦੁੱਧ ਅਤੇ ਪਾਣੀ ਵਾਂਗ ਤਾਂ ਪਦਾਰਥ ਹਨ ਜਾਂ ਸਕਾਮ ਕਿਰਿਆ ਦਾ ਫਲ ਹੈ, ਅਤੇ ਜਿਹੜੇ ਹੈਗੇ ਦੁੱਧ ਵਾਂਗ ਉਹ ਵਾਹਿਗੁਰੂ ਪਰਮੇਸ਼ਰ ਦੀ ਆਪਣੀ ਭਗਤੀ ਹੈ। ਜੈਸੇ ਭਾਂਡਾ ਟੋਏ ਬੈਸ ਧੂਪ ਦੇਵੋ ਤਾਂ ਦੁੱਧ ਕੋ ਜਾਓ, ਦੁੱਧ ਕਰਮ ਫੁਲ ਸੁਰਥ ਸਮਾਨ ਹੋਏ ਨਿਰਾਸ਼ ਦਿਮਾਗੋ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ। ਅੱਗੇ ਉਹਦਾ ਰਿੜਕਣ ਦਾ ਸਭ ਰੂਪਕ ਇਹ ਮਨ ਇਟੀ ਹਾਰਸ ਕਰੋ ਫੁਨ, ਨੇਤਰਾਂ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮੱਛੀ ਇਨ ਵਿਦ ਅੰਮ੍ਰਿਤ ਪਾਵੋ। ਰਸਨਾ ਗੁਣ ਗੋਪਾਲ ਨਿਧ ਗਾਇਨ, ਰਸਨਾ ਤੋਂ ਸ਼ੁਰੂ ਕਰ ਦਿਓ, ਸਾਂਸ ਸਹਿਜ ਰਹਿਸਮਨ ਪੁਜੋ ਸਗਲੇ ਦੁੱਖ ਭੁਲਾਇਣ। ਸਾਰੇ ਦੁੱਖ ਜਨਮ ਮਰਨ ਤੋਂ ਜਨਮ ਤੋਂ ਲੈ ਕੇ ਜਿਤਨੇ ਵੀ ਇਹ ਦੁੱਖ ਉਹ ਸਾਰੇ ਮਿਟ ਜਾਣਗੇ, ਔਰ ਸਾਰਿਆਂ ਤੋਂ ਉੱਚੀ ਪਦਵੀ ਆਪ ਵਾਹਿਗੁਰੂ ਪਰਮੇਸ਼ਰ ਦੀ ਹੈ। ਅਤੇ ਉਹ ਵਾਹਿਗੁਰੂ ਪਰਮੇਸ਼ਰ ਕਹਿੰਦਾ ਵੀ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋ। ਇਹ ਫਰੀਦ ਸਾਹਿਬ ਨੂੰ ਕਿਹਾ ਸੀ ਵੀ ਮੇਰੀ ਕੋਈ ਗੱਲ ਨਹੀਂ ਮੰਨਦੇ, ਫਿਰਦਾ ਇਹ ਖਾਸ ਗੱਲ ਕਰ, ਤੂੰ ਭਗਤੀ ਦੇ ਵਿੱਚ ਜੁਟਿਆ ਰਹੇ, ਜੇ ਤੂੰ ਮੇਰਾ ਹੋਏ ਰਹੇ, ਜੇ ਤੂੰ ਕੋਈ ਉਹੀ ਉਹੀ ਹੈ, ਤੂੰ ਹੀ, ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਅਕਾਲ ਉਸਤ ਦੇ ਵਿੱਚ ਕਿਹਾ ਹੈ ਕਿ ਤੂੰ ਕਰਤਾ ਤੂੰ ਹੈ ਸਭ ਜਗ ਤੇਰਾ, ਸਭ ਤੇਰਾ ਹੀ ਹੋ ਜਾਏਗਾ। ਉਸ ਦੇ ਵਿੱਚ ਇੱਕ ਤਾਂ ਇਹ ਹੈ ਅਵਸਥਾ, ਇੱਕ ਤਾਂ ਉਹ ਚੁੱਕਣਾ ਕਈ ਨਿੰਦਾ ਕਰਦੇ ਨੇ, ਨਾ ਸਾਰਿਆਂ ਦੇ ਵਿੱਚ ਸਭਾ ਘੱਟ ਰਾਮ, ਉਹ ਵਾਹਿਗੁਰੂ ਪਰਮੇਸ਼ਰ ਹੈ ਅਤੇ ਉਹਦੇ ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਉਸਦੇ ਹੀ ਸਹਿਸ ਤਬ ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋ ਹੀ, ਸਹਿਸ ਪਦ ਨਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਇਹ ਵੀ ਚਲ ਚੁਕੋ ਹੀ। ਇਸ ਤਰ੍ਹਾਂ ਸਾਡੀ ਜਿਹੜੀ ਬੁੱਧੀ ਹੈ ਜਾਂ ਕਾਮਨੀ ਹੈ, ਇਹ ਵਾਹਿਗੁਰੂ ਪਰਮੇਸ਼ਰ ਪ੍ਰੈਤਾ ਰੂਪ ਸਚਿਤਨੰਦ ਪ੍ਰੈਤਾ ਰੂਪ ਉਹ ਤੇਰੇ ਦੇ ਵਿੱਚ ਐਨ ਲਿਵਲੀਨ ਹੋ ਗਈ ਹੈ, ਬਹੁਤ ਹੋ ਗਈ ਹੈ, ਹੋਰ ਕਿਸੇ ਪਾਸੇ ਹੁਣ ਇੱਛਾ ਨਹੀਂ ਕਿਸੇ ਤਰ੍ਹਾਂ ਦੀ ਵੀ ਰਹੀ। ਸੋ ਐਸੇ ਵਿਚਾਰ ਵਾਲੇ ਫਿਰ ਇਹਨਾਂ ਨੇ ਕਿਹਾ ਜੀ ਵੀ ਚੰਗਾ ਜਿਹੜਾ ਪ੍ਰਮਾਣਿਕ ਹੋਇਆ ਹੋਵੇ, ਜਿਸ ਤਰ੍ਹਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਭਾਈ ਪਾਰੋ ਜੀ ਦੀ ਗੱਲ ਚੱਲੀ ਹੈ, ਅਤੇ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਿੱਖ ਤੇ ਇਹਨਾਂ ਨੂੰ ਪਰਮਹੰਸ ਕਹਿੰਦੇ ਸਨ ਵੀ ਹਰ ਵੇਲੇ ਉਸ ਰੂਪ ਦੇ ਵਿੱਚ ਜੁੜੇ ਰਹਿਣਾ। ਅਤੇ ਆਪਣੇ ਗੋਇੰਦਵਾਲ ਸਾਹਿਬ ਇਹਨਾਂ ਨੇ ਉਸ ਨਗਰ ਤੋਂ ਆਉਂਦੇ ਸਨ ਹਮੇਸ਼ਾ ਹੀ। ਇੱਕ ਵਾਰੀ ਕੋਈ ਉਸ ਵੇਲੇ ਤੁਰਕਾਂ ਦਾ ਰਾਜ ਸੀ, ਕੋਈ ਪਠਾਨ ਸਰਦਾਰ ਆਪਣੀ ਕੁਛ ਦਸਤੇ ਦੇ ਨਾਲ ਜਾ ਰਿਹਾ ਸੀ, ਅਤੇ ਇਸ ਨੇ ਇਹ ਇਹਨਾਂ ਨੇ ਦੇਖਿਆ ਵੀ ਇਹਨਾਂ ਦੀ ਜਿਹੜੀ ਘੋੜੀ 'ਤੇ ਸਵਾਰ ਸੀਗੇ ਉਹ ਧਰਤੀ ਤੋਂ ਉੱਚੀ ਜਾ ਰਹੀ ਹੈ। ਉਹ ਬੜਾ ਹੈਰਾਨ ਹੋ ਗਿਆ ਦੇਖ ਕੇ, ਉਹਨੂੰ ਨਮਸਕਾਰ ਕੀਤੀ ਅਤੇ ਉਹ ਫਿਰ ਇੱਥੇ ਹਮੇਸ਼ਾ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜਦੇ ਸੀ। ਅਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਇੱਕ ਰੂਪ ਹੀ ਹੋ, ਪਰਮਹੰਸ ਰੂਪ ਹੋ, ਕੋਈ ਭੇਦ ਨਹੀਂ ਹੈ, ਅਤੇ ਤੁਸੀਂ ਗੁਰਤਾ ਗੱਦੀ ਲਓ। ਇਹ ਕਹਿੰਦੇ ਜੀ ਗੁਰਤਾ ਗੱਦੀ ਜਿੱਥੇ ਜਾਣੀ ਉਹ ਵਾਹਿਗੁਰੂ ਪਰਮੇਸ਼ਵਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੇ ਦਸ ਰੂਪ ਧਾਰਨੇ, ਉੱਥੇ ਹੀ ਇਹ ਪਹੁੰਚਣੀ ਚਾਹੀਦੀ। ਆਪ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਪਦਵੀ ਪ੍ਰਾਪਤ ਹੋਣੀ ਹੈ ਚੌਥੇ ਸਰੂਪ ਦੇ ਵਿੱਚ। ਅਤੇ ਇਹ ਕਹਿੰਦੇ ਵੀ ਚੰਗਾ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਅਸੀਂ ਤੁਹਾਨੂੰ ਸਰੀਰ ਕਰਕੇ ਵੀ ਵੱਖਰਾ ਨਹੀਂ ਦੇਖਣਾ ਚਾਹੁੰਦੇ। ਭਾਈ ਪਾਰੋ ਜੀ ਨੂੰ ਕਿਹਾ ਕਿ ਤੁਸੀਂ ਆਪਣਾ ਸਰੀਰ ਸਭ ਕੁਝ ਜਾਂ ਛੱਡ ਕੇ ਜਾਂ ਹੋਰ ਚੀਜ਼ ਹੈ ਉਹ ਸਾਡੇ ਸਰੂਪ ਦੇ ਵਿੱਚ ਹੀ ਭੇਦ ਹੋ ਜਾਓ, ਫਿਰ ਉਸੇ ਸਰੂਪ ਦੇ ਵਿੱਚ ਲੀਨ ਹੋ ਕੇ ਚੌਥੇ ਸਰੂਪ ਦੇ ਅੰਦਰ ਆਪਣੇ ਜੋ ਵੀ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਲੱਗਿਆ ਹੋਇਆ ਸੰਸਾਰ ਦੇ ਉਧਾਰ ਦਾ ਉਹ ਤੁਸੀਂ ਕਰੋ। ਇਹਨਾਂ ਨੇ ਫਿਰ ਜਾ ਕੇ ਸਭ ਕੁਛ ਜਿੰਨਾ ਸਭਾ ਸਾਜੋ ਸਮਾਨ ਸੀ ਜਾਂ ਹੋਰ ਸੀ ਉਹ ਇੱਧਰ ਉੱਧਰ ਵਰਤਾ ਦਿੱਤਾ, ਵੰਡ ਦਿੱਤਾ, ਦਾਨ ਪੁੰਨ ਕਰ ਦਿੱਤਾ। ਅਤੇ ਇੱਕ ਘੋੜੀ ਸੀ ਜਿਹ 'ਤੇ ਸਵਾਰ ਹੁੰਦੇ ਸੀ, ਇਹ ਕਹਿੰਦੇ ਵੀ ਇਹ ਇਹ ਇਹਦੇ 'ਤੇ ਨਹੀਂ, ਇਹ ਉੱਥੇ ਭੇਜਣੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ, ਇਹ ਅਤੇ ਹੋਰ ਨਹੀਂ ਇਹਦੇ 'ਤੇ ਕੋਈ ਸਵਾਰ ਹੋ ਸਕਦਾ। ਅਤੇ ਉਹ ਉਹ ਘੋੜੀ ਉੱਥੇ ਭੇਜ ਦਿੱਤੀ। ਘੋੜੀ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਜਿਸ ਵੇਲੇ ਉਹ ਦਾਤੂ ਨੇ ਲੱਤ ਮਾਰੀ ਹੈ ਸਤਿਗੁਰੂ ਸਾਹਿਬ ਜੀ ਦੇ, ਉਸ ਵੇਲੇ ਪ੍ਰਾਮ ਹੋ ਕੇ ਫਿਰ ਸੰਨ ਸਾਹਿਬ ਜੇ ਸੀਗਾ ਉਹ ਸੀਗਾ ਅੰਦਰ ਸਭ ਕੁਝ ਐਨ ਸੰਕੋਚ ਕੇ ਅਤੇ ਪਦਮ ਆਸਣ ਲਾ ਕੇ ਸਮਾਧੀ ਦੇ ਵਿੱਚ ਸਥਿਤ ਹੋ ਗਏ। ਸਾਰੇ ਸੰਗਤਾਂ ਬੜੀਆਂ ਉਦਾਸ ਪ੍ਰਾਪਤ ਹੋ ਗਈਆਂ ਜਾਂ ਹੋਰ ਵੀ ਸਤਿਗੁਰੂ ਸਾਹਿਬ ਜੀ ਕਿੱਥੇ ਗੁਪਤ ਹੋ ਗਏ। ਫਿਰ ਆਪਣੇ ਜਿਹੜੇ ਗੁਰਮੁਖ ਸੀ ਉਹਨਾਂ ਨੇ ਕਿਹਾ ਵੀ ਗੁਰੂ ਆਪਣੇ ਬਾਬਾ ਬੁੱਢਾ ਜੀ ਨੂੰ ਇਹ ਵਰ ਸੀਗਾ ਗੁਰੂ ਨਾਨਕ ਸਾਹਿਬ ਜੀ ਦਾ, ਇਹ ਵਰ ਸੀ ਵੀ ਸਾਤੋਂ ਤੁਹਾਡਾ ਸਰੂਪ ਗੁਪਤ ਨਹੀਂ ਰਹਿ ਸਕੂਗਾ ਅਤੇ ਤੁਸੀਂ ਸਾਨੂੰ ਜ਼ਾਹਰ ਹੋ ਜਾਇਆ ਕਰੂਗਾ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ। ਬਾਬਾ ਬੁੱਢਾ ਸਾਹਿਬ ਜੀ ਕੋਲ ਗਏ, ਕਹਿੰਦੇ ਜੀ ਇਸ ਤਰ੍ਹਾਂ ਕਰਕੇ ਦੇਖੋ ਕਿੰਨਾ ਸੰਕੋਚ ਅਤੇ ਅਜਰ ਨੂੰ ਜਰ ਕੇ ਰੱਖਦੇ ਹੈ, ਉਹਨਾਂ ਨੂੰ ਸਭ ਪਤਾ ਸੀ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਉੱਥੇ ਸੰਨ ਸਾਹਿਬ ਆਪਣੇ ਉੱਥੇ ਸਮਾਧੀ ਦੇ ਵਿੱਚ ਸਥਿਤ ਹਨ, ਪਰ ਉਹਨਾਂ ਨੇ ਇਹ ਨਹੀਂ ਇਹ ਗੱਲ ਨਹੀਂ ਕੀਤੀ। ਉਹ ਕਹਿੰਦੇ ਵੀ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪਣੇ ਜਿਸ ਘੋੜੀ 'ਤੇ ਸਵਾਰ ਹੁੰਦੇ, ਘੋੜੀ ਸ਼ਕਤੀਆਂ ਵਾਲੀ ਹੈ ਅਤੇ ਸਾਰੇ ਇਹਨੂੰ ਅਰਦਾਸ ਕਰਕੇ ਛੱਡ ਦਿੰਦੇ ਹਾਂ ਵੀ ਤੁਸੀਂ ਸਤਿਗੁਰਾਂ ਦੇ ਪਾਸ ਸੰਗਤਾਂ ਨੂੰ ਪਹੁੰਚਾਓ ਅੱਗੇ ਸੇਧ ਦੇ ਕੇ। ਜਿਸ ਵੇਲੇ ਕੀਤੀ ਘੋੜੀ ਤੁਰ ਪਈ, ਪਿੱਛੇ ਪਿੱਛੇ ਤੁਰ ਪਏ ਅਤੇ ਉੱਥੇ ਜਾ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਸਭ ਕੁਝ ਬੰਦ ਕਰਕੇ ਅੰਦਰ ਪਦਮ ਆਸਣ ਲਾ ਕੇ ਉਹ ਪਰਮ ਪਾਵਨ ਸਰੂਪ ਦੇ ਵਿੱਚ ਸਰਗੁਣ ਨਿਰਗੁਣ ਨਿਰੰਕਾਰ ਸੁਣ ਸੰਬਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਉਸਦੇ ਵਿੱਚ ਸਥਿਤ ਬੈਠੇ ਸਨ। ਅਤੇ ਉੱਥੇ ਲਿਖਿਆ ਸੀ ਵੀ ਜਿਹੜਾ ਕੋਈ ਇਹ ਦਰਵਾਜ਼ਾ ਖੋਲੂਗਾ ਜਾਂ ਹੋਰ ਹੋਊਗਾ ਉਹ ਸਾਡਾ ਸਨਮੁਖ ਸਿੱਖ ਨਹੀਂ ਹੈ, ਉਹ ਬੇਮੁਖ ਹੋਊਗਾ। ਅਤੇ ਹੋਰ ਜਿਹੜਾ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੀਆਂ ਅਕਾਲ ਪੁਰਖ ਦੀਆਂ ਖੇਡਾਂ ਨੇ, ਉਹ ਕਹਿੰਦੇ ਕੋਈ ਨਹੀਂ ਇਸ ਚੀਜ਼ ਦੇ। ਇਹਨਾਂ ਨੇ ਫਿਰ ਪਿਛਲੇ ਪਾਸੇ ਦੀ ਪਾੜ ਲਾ ਕੇ ਅਤੇ ਅੰਦਰ ਚਲੇ ਗਏ। ਅੰਦਰ ਚਲੇ ਗਏ ਅਤੇ ਨਮਸਕਾਰ ਕੀਤੀ, ਸਮਾਧੀ ਦੇ ਵਿੱਚ ਚਰਨਾਂ ਨੂੰ ਪਲੋਸਿਆ, ਬੇਨਤੀ ਕੀਤੀ, ਅਰਦਾਸ ਕੀਤੀ ਆਪ ਕਰਤਾਰ ਸਰੂਪ ਹੋ ਅਤੇ ਐਨ ਸਾਖਿਆਤ ਹੋਵੋ, ਇਸ ਸਮਾਧੀ ਤੋਂ ਉਥਾਨ ਹੋਵੋ, ਸੰਗਤਾਂ ਨੂੰ ਉਤਾਰੋ। ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਸ ਵੇਲੇ ਦੇਖਿਆ ਵੀ ਇਹ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਡਾ ਤਾਂ ਲਿਖ ਕੇ ਲਾਇਆ ਸੀ ਵੀ ਜਿਹੜਾ ਖੋਲੂਗਾ ਉਹ ਸਨਮੁਖ ਸਿੱਖ ਨਹੀਂ ਰਹੂਗਾ। ਕਹਿੰਦੇ ਜੀ ਅਸੀਂ ਖੋਲਿਆ ਨਹੀਂ, ਅਸੀਂ ਤਾਂ ਪਿੱਛੋਂ ਆਪਣੇ ਇਸ ਤਰੀਕੇ ਦੇ ਨਾਲ ਅੰਦਰ ਆ ਗਏ। ਸਤਿਗੁਰੂ ਸਾਹਿਬ ਜੀ ਬੜੇ ਦਿਆਲੂ ਪ੍ਰਸੰਨ ਹੋਏ, ਕਹਿੰਦੇ ਜੀ ਹੁਣ ਚਲੋ। ਕਹਿੰਦੇ ਨਹੀਂ ਠੀਕ ਹੈ, ਸੰਗਤਾਂ ਚਾਵਲੀਆਂ ਨੇ ਫਿਰ ਇੱਥੇ ਲਿਆਂਦਾ ਅਤੇ ਉਹ ਜਿਹੜੀ ਦਾਤੂ ਨੇ ਲੱਤ ਮਾਰੀ ਸੀ ਅਤੇ ਸਭ ਕੁਝ ਲੁੱਟ ਪੁੱਟ ਕੇ ਲੈ ਗਿਆ ਸੀ ਅਤੇ ਉਸਦੇ ਰਸਤੇ ਦੇ ਵਿੱਚ ਡਾਕੂ ਚੋਰ ਮਿਲ ਗਏ, ਘੋੜੀ 'ਤੇ ਨਹੀਂ ਸੀ ਚੜ ਸਕਿਆ ਉਹ, ਜਿਹੜੀ ਇਹ ਘੋੜੀ ਸੀ ਜਿਹੜੀ ਆਪਣੇ ਉੱਥੇ ਲਗਾਈ ਸੀ ਜਾਂ ਭਾਈ ਪਾਰੋ ਦੀ ਸੀ। ਅਤੇ ਉਹਦੇ ਜਿਹੜਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਉਹਨੂੰ ਲੱਤ ਮਾਰੀ ਸੀ ਜਾਂ ਚਰਨ ਉਹਦੀ ਹੱਡੀ 'ਚ ਪੀੜਾ ਹੋਣ ਲੱਗ ਪਈ, ਰਾਤ ਦਿਨ ਬਿਰਲਾਪ ਹੋਵੇ ਅਤੇ ਫਿਰ ਉਹ ਸ਼ਰਨ ਦਾ ਮਾਰਿਆ ਆਵੇ ਨਾ ਜਾਂ ਹੋਰ। ਅਤੇ ਹੁੰਦਿਆਂ ਫਿਰ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਫਿਰ ਜਿਸ ਵੇਲੇ ਆਇਆ ਕਹਿੰਦੇ ਨਹੀਂ ਹੁਣ ਗੁਰੂ ਰਾਮਦਾਸ ਜੀ ਇਹਨਾਂ ਦੇ ਅੱਗੇ ਜਿਹੜੇ ਹੋਣਗੇ ਨਾ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਓ ਤੁਸੀਂ। ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੇ ਟੇਕਿਓ ਅਤੇ ਫਿਰ ਤੁਹਾਡੀ ਇਹ ਲੱਤ ਜਿਹੜੀ ਉਹ ਹੱਥ ਫੇਰ ਦੇਣਗੇ ਅਤੇ ਠੀਕ ਹੋ ਜਾਊਗਾ। ਫਿਰ ਦੁਖੀ ਹੋਇਆ ਜਿਸ ਵੇਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਥੋੜ੍ਹਾ ਹੀ ਸਮਾਂ ਸੀ, ਆਪ ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਕੁਛ ਆਪਣਾ ਆਯੂ ਵੀ ਸਭ ਸੰਪਾ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆ ਗਿਆ, ਫਿਰ ਇਹ ਆ ਗਿਆ। ਉਹ ਕਹਿੰਦੇ ਜੀ ਦੇਖੋ ਤੁਸੀਂ ਤਾਂ ਆਪਣੇ ਸਾਡੇ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਤੋਂ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਉਹਨਾਂ ਨੇ ਤੁਹਾਨੂੰ ਇਹ ਠੀਕ ਨਹੀਂ ਬਣਦਾ, ਅਸੀਂ ਨਹੀਂ ਤੁਹਾਨੂੰ ਚਰਨਾਂ 'ਤੇ ਹੱਥ ਲਾ ਦਿੰਦੇ। ਇਹ ਕਹਿੰਦੇ ਨਹੀਂ ਜੀ, ਮੈਂ ਬੜਾ ਦੁਖੀ ਰਾਤ ਦਿਨੇ ਰਹਿੰਦਾ ਹੈ, ਅਤੇ ਮੈਨੂੰ ਇਹ ਵਚਨ ਹੋਇਆ ਆ ਗੁਰੂ ਅਮਰਦਾਸ ਸਾਹਿਬ ਜੀ ਦਾ ਕਿ ਤੂੰ ਚੁੱਕਿਆ ਨਹੀਂ ਜਾਂ ਹੋਰ ਜਿਹੜਾ ਚੀਜ਼ ਨਹੀਂ, ਉਹਨਾਂ ਦੇ ਅੱਗੇ ਉਹਨਾਂ ਨੂੰ ਨਮਸਕਾਰ ਕਰੇਂਗੇ, ਈਸ਼ੋ ਪ੍ਰਾਪਤ ਕਰੇ, ਤੇਰੇ ਦੂਰ ਹੋ ਜਾਏਗੇ। ਫਿਰ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਚਲੋ ਜੀ ਤੁਸੀਂ ਸਾਡੇ ਵੱਡਿਆਂ ਦੇ ਵੱਡਿਆਂ ਤੋਂ ਬਜ਼ੁਰਗ ਹੋ, ਗੁਰੂਆਂ ਦੇ ਵੀ ਸਪੁੱਤਰ ਹੋ, ਜਿਸ ਤਰ੍ਹਾਂ ਤੁਹਾਡੀ ਇੱਛਾ ਹੈ। ਫਿਰ ਇਸਨੇ ਮੱਥਾ ਟੇਕਿਆ, ਨਮਸਕਾਰ ਕੀਤੀ, ਚਰਨ ਚੂੜ ਲਾਈ, ਅਤੇ ਇਹਦਾ ਸਭ ਰੋਗ ਜਿਹੜਾ ਦੂਰ ਹੋ ਗਿਆ, ਹਉਮੈ ਵੀ ਦੂਰ ਹੋ ਗਿਆ। ਇਹ ਵਾਹਿਗੁਰੂ ਪਰਮੇਸ਼ੁਰ ਦੇ ਅਸਰਜ ਕੌਤਕ ਨੇ, ਉਹ ਘੋੜੀ ਦੀ ਗੱਲ ਚੱਲੀ ਸੀ। ਇਸੇ ਤਰ੍ਹਾਂ ਹੀ ਜਿਹੜੀਆਂ ਵਸਤਾਂ ਨੇ, ਇਸ ਦੇ ਵਿੱਚ ਜਿਹੜੀ ਤੁਰਿਆ ਸਰੂਪ ਹੈ, ਉਸਨੂੰ ਵੀ ਦੇ ਤੇਜਨ ਜੀ ਰਾਮ ਉਪਾਈਆ ਰਾਮ, ਉਸਨੂੰ ਵੀ ਕਿਹਾ ਵੀ ਜਿਹੜੇ ਉਸਨੂੰ ਪ੍ਰਾਪਤ ਕਰ ਲੈਂਦੇ ਉਹਨਾਂ ਦੇ ਤੁਲ ਪਾਈ ਕੋਈ ਹੋਰ ਹੋ ਨਹੀਂ ਸਕਦਾ ਹੈ। ਸਮਾਂ ਕਾਫੀ ਹੁੰਦਾ ਜਾਂਦਾ, ਜਿੰਨੀ ਵੀ ਵਿਚਾਰ ਕਰੀਏ ਜਾਂ ਕਰੀਏ ਵੀ ਹੋਰ ਸੁਣਨ ਵਾਲਿਆਂ ਦਾ ਵੀ ਕਰਨ ਵਾਲੇ ਦਾ ਵੀ, ਪਰ ਠੀਕ ਹੈ, ਮਹਾਂਪੁਰਸ਼ਾਂ ਦਾ ਜੋੜ ਮਿਲਾ ਹੈ ਅਤੇ ਮੌਸਮ ਵੀ ਬੜਾ ਸੋਹਣਾ ਹੈ, ਜਿਸ ਤਰ੍ਹਾਂ ਆਕਾਸ਼ ਵਿੱਚ ਬੱਦਲ ਹੈ, ਕੋਈ ਕੋਈ ਬੂੰਦ ਵੀ ਪੈ ਰਹੀ ਹੈ। ਇਸੇ ਤਰ੍ਹਾਂ ਹੀ ਆਪ ਅਕਾਲ ਪੁਰਖ ਵਾਹਿਗੁਰੂ ਵਿਆਪਕ ਆਕਾਸ਼ ਵਾਂਗੂ ਹੈ, ਬੱਦਲ ਵਾਂਗ ਸਤਿਗੁਰੂ ਹਨ, ਅਤੇ ਪਪੀਹੇ ਵਾਂਗ ਜਿਹੜੇ ਨੇ ਗੁਰਮੁਖ ਨੇ, ਜਿਹਨਾਂ ਨੂੰ ਉਪੇਤਾ ਹੈ, ਹੋਰਨਾਂ ਦੇ ਤਾਂ ਵੀ ਜਲ ਪਦਾਰਥ ਵਾਂਗ ਪ੍ਰਾਪਤ ਹੋ ਰਹੇ ਹਨ। ਹੁਣ ਜੋ ਇਹ ਸ਼ਬਦ ਆਇਆ ਗੁਰੂ ਮਹਾਰਾਜ ਜੀ ਦਾ, ਉਸਦੇ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਕੇ ਸਮਾਪਤੀ ਕਰੀਏ, ਅਤੇ ਕਿਉਂਕਿ ਠੀਕ ਪ੍ਰੋਗਰਾਮ ਅਨੁਸਾਰ ਹੀ ਫਿਰ ਵਿਚਾਰ ਸੰਪੂਰਨ ਹੋ ਜਾਏ ਅਤੇ ਉਹ ਉਸਦੇ ਵਿੱਚ ਸਫਲਤਾ ਹੁੰਦੀ ਹੈ।
ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀ।
ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ
ਘਰ ਪੰਜਵਾਂ ਨੀ
ਹੈਂਜੀ
ਘਰ ਪੰਜਵਾਂ
ਦੁਪਦੇ। ਟੋਡੀ ਰਾਗਨੀ ਦੇ ਵਿੱਚ ਜੋ ਬਾਬਾ ਜੀ ਦੇ ਇੱਥੇ ਸਿੰਘ ਨੇ, ਬਹੁਤੀ ਗਿਣਤੀ ਵਿੱਚ ਨਹੀਂ ਹਨ, ਜੋ ਅਖੰਡ ਪਾਠ ਹੋ ਸਕੇ, ਪਰ ਸਾਰੇ ਇਹ ਨਹੀਂ ਵੀ ਗੁਰਬਾਣੀ ਤੋਂ ਕੋਈ ਐਵੇਂ ਸੰਜੇ ਨੇ ਜਾਂ ਗੁਰਬਾਣੀ ਜਾਣਦੇ ਨੇ ਜਾਂ ਵਿਚਾਰ ਨਹੀਂ ਜਾਣਦੇ, ਸਭ ਪਾਠੀ ਹੈ। ਪਰ ਰਹਿਤ ਰਹਿਤ ਜਿੱਥੇ ਇੰਨੀ ਉਹਨਾਂ ਮਹਾਂਪੁਰਸ਼ਾਂ ਦੀ ਰਹਿਣੀ ਬਹਿਣੀ ਸੀ, ਅਤੇ ਉੱਥੇ ਇੱਥੇ ਹੁਣ ਬਹੁਤੇ ਰਹਿ ਕੇ ਰਾਜੀ ਨਹੀਂ ਉਹ ਜਪ ਤਪ ਦੇ ਵਿੱਚ, ਕਿਉਂਕਿ ਮੈਂ ਕਿਹਾ ਵੀ ਮੈਂ ਵੀ ਇੱਥੇ ਰਹਿੰਦਾ, ਮਹਾਂਪੁਰਸ਼ ਵੀ ਰਹੇ ਹਨ, ਅਤੇ ਜਿਨ੍ਹਾਂ ਨੇ ਇੱਥੇ ਰਹਿਣਾ ਉਸ ਜਪ ਤਪ ਦੇ ਵਿੱਚ ਰਹੋ, ਇੰਨਾ ਸਮਾਂ ਜਪ ਕਰੋ, ਸੇਵਾ ਕਰੋ, ਨਿਸ਼ਕਾਮ ਰਹੋ। ਇਸ ਕਰਕੇ ਉਹ ਨਿਸ਼ਕਾਮ ਅੱਜ ਕੱਲ੍ਹ ਕੋਈ ਰਹਿਣ ਨੂੰ ਤਿਆਰ ਨਹੀਂ ਹੈ। ਉਹ ਕਹਿੰਦੇ ਜੀ ਅਸੀਂ ਪਾਠੀ ਬਣ ਜਾਈਏ, ਗਿਆਨੀ ਬਣ ਜਾਈਏ, ਇਹ 'ਚ ਜਾ ਕੇ ਕਥਾ ਵਾਰਤਾ ਕਰੀਏ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਈਏ। ਇਸ ਕਰਕੇ ਸਾਰੀਆਂ ਹੀ ਸੰਸਥਾ ਜਿਹੜੀਆਂ ਹਨ ਉਸ ਰੂਪ ਦੇ ਵਿੱਚ ਜਪ ਤਪ ਦੇ ਵਿੱਚ ਜਾਂ ਘਾਲਣਾ ਦੇ ਵਿੱਚ ਨਹੀਂ ਰਹੀਆਂ। ਜਿਸ ਤਰ੍ਹਾਂ ਕਲੇਰਾਂ ਹੈ, ਉੱਥੇ ਬਾਬੇ ਆਨੰਦ ਸੋਹਣਾ ਨੇ ਜਿੰਨਾ ਜਪ ਤਪ ਅਤੇ ਨਿਵਿਰਤੀ ਦੇ ਵਿੱਚ ਕੀਤਾ, ਉਹ ਤੋਂ ਘੱਟਦਾ ਫਿਰ ਸੰਤ ਈਸ਼ਵਰ ਉੱਥੇ ਪ੍ਰਵਿਰਤੀ ਹੋ ਗਈ, ਅਤੇ ਹੁਣ ਕੀ ਹਾਲ ਹੈ, ਹੈਗੇ ਸਹੀ ਕੋਈ ਨਾ ਕੋਈ ਵਿੱਚ, ਇਹ ਨਹੀਂ। ਇਸੇ ਤਰ੍ਹਾਂ ਹੀ ਹੋਰ ਵੀ ਅਸਥਾਨ ਨੇ ਉਹਨਾਂ ਨੇ ਜਿੱਥੇ ਜਿੱਥੇ ਕੋਈ ਜਪ ਕੀਤਾ ਹੈ, ਐਸੇ ਵੀ ਜਿਹੜਾ ਜਪ ਤਪ ਜਾਂ ਹੋਰ ਕੀਤਾ, ਇਸ ਕਰਕੇ ਉਹ ਦੂਸਰਾ ਨਹੀਂ ਵੀ ਇੱਥੇ ਰਹਿ ਸਕਦਾ। ਜਿਹਨੇ ਜਪ ਤਪ ਕਰਨਾ ਹੈ ਔਰ ਗੁਰਬਾਣੀ ਦੀ ਕਮਾਈ ਕਰਨੀ ਹੈ, ਉਹ ਇੱਥੇ ਇਸ ਕਰਕੇ ਬਹੁਤੇ ਰਹਿੰਦੇ ਨਹੀਂ ਹੈ, ਕਹਿੰਦੇ ਸਾਨੂੰ ਛੇਤੀ। ਹਾਂ, ਪਿੰਡਰਾਂ ਦਾ ਨਾਂ ਹੋ ਜਾਏ, ਕਹਿੰਦੇ ਪਿੰਡਰਾਂ ਪਿੰਡਰੀ ਰਹਿ ਕੇ ਆਏ, ਪਰ ਪਿੰਡਰੀ ਰਹਿ ਕੇ ਜਿਹੜੇ ਰਹਿਣ ਵਾਲੇ ਸੀ ਜਾਂ ਮੋਢੀ ਸੀ, ਉਹਨਾਂ ਦੀ ਕਰਨੀ ਦਾ ਸਾਨੂੰ ਦਸਵਾਂ ਜਾਂ ਸੌਵਾਂ ਹਿੱਸਾ ਵੀ ਮਿਲਦਾ, ਅਤੇ ਅਸੀਂ ਆਪ ਜਿਹੜੇ ਹੈ ਇਹ ਸੰਸਾਰ ਸਮੁੰਦਰ ਦੇ ਜਨਮ ਮਰਨ ਤੋਂ ਬਚ ਕੇ ਵਾਹਿਗੁਰੂ ਦੇ ਸਲੋਕ ਸਮੀਪ ਸਰੂਪ ਸਮੇਤ ਮੁਕਤੀ ਦੇ ਪਾਸ ਪਹੁੰਚ ਜਾਏਗੇ। ਸੋ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ, ਪੰਜਵੇਂ ਘਰ ਦੇ ਵਿੱਚ ਸੁਰਤਾਨ ਦੇ ਵਿੱਚ ਗਾਇਨ ਦੀ ਆ ਗਏ, ਅਤੇ ਦੋ ਦੋ ਪਦੇ ਹਨ, ਵਾਕ ਹਨ, ਜਿਹਨੂੰ ਅੰਗਰੇਜ਼ੀ ਵਿੱਚ ਲਾਈਨਾਂ ਕਹਿ ਦਿੰਦੇ ਹੈ, ਉਹ ਹੈ ਉਹ ਸਤਿਗੁਰੂ ਸੀ ਐਸੋ ਗੁਣ ਮੇਰੋ ਪ੍ਰਭ ਜੀ ਕੀ। ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਕਰਦਿਆਂ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮੇਰੇ ਵਾਹਿਗੁਰੂ ਪਰਮੇਸ਼ੁਰ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਜੈਸੀ ਭੱਟਾ ਨੇ ਕਿਹਾ ਹੈ ਤਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੋ ਭਰ ਪਨ ਮਥੁਰਾ ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਇਹ ਭੱਟਾ ਨੇ ਐਵੇਂ ਨਹੀਂ ਕਿਹਾ, ਉਹਨਾਂ ਦੇ ਭੱਟਾ ਨੂੰ ਇਹ ਦੱਸਦੇ ਜਿਹੜੇ ਵੇਦ ਦੇ ਰਚਣ ਵਾਲੇ ਰਿਸ਼ੀ ਸਨ ਉਹਨਾਂ ਨੂੰ ਵੀ ਕੋਈ ਐਸੀ ਹਮੇ ਹੋ ਗਈ ਵੀ ਸਾਨੂੰ ਵੀ ਅਸੀਂ ਇਹਦਾ ਐਸਾ ਗਿਆਨ ਜਾਂ ਵਿਚਾਰ ਕਰਦੇ। ਕਈਆਂ ਲੋਕਾਂ ਨੂੰ ਗਿਆਨ ਭਗਤੀ ਹੁੰਦਾ ਹੈ ਵੀ ਸਾਡੇ ਵਰਗਾ ਕੌਣ ਹੈ, ਅਤੇ ਵਾਹਿਗੁਰੂ ਵੱਲੋਂ ਸਾਨੂੰ ਹਮੇ ਹੋਈ ਇਹ ਠੀਕ ਨਹੀਂ ਹੈ, ਭਗਤੀ ਕੀ ਅਤੇ ਹਮੇ ਕੀ, ਅਤੇ ਵਾਹਿਗੁਰੂ ਦੇ ਵਿੱਚ ਤਾਂ ਹਮੇ ਉਹ ਹੈ ਨਹੀਂ, ਉਹ ਤਾਂ ਹਮੇ ਨੂੰ ਦੂਰ ਕਰਨ ਵਾਲਾ ਹੈ, ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਸ ਕਰਕੇ ਤੁਸੀਂ ਫਿਰ ਇਹਨਾਂ ਨੇ ਰੂਪ ਧਾਰਨਾ ਕੀਤੇ ਸੀ, ਜਿੱਥੇ ਕਿੱਥੇ ਵੀ ਗਏ ਉੱਥੇ ਇਹਨਾਂ ਦੀ ਤਸੱਲੀ ਨਾ ਹੋਈ, ਰਹੇ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਵਰਸੇ ਕਹੋ ਫਰੀਓ ਕਿਨ ਪਰਚਲ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣ ਹੋ ਕਿਆ ਕਰੋ, ਗੁਰਦੇਵ ਮਿਲਾਇਓ ਭਿਖਿਆ ਜਿਨ ਜਿਵ ਤੂੰ ਰਹੇ ਜਿਵ ਤੂੰ ਰੱਖੇ ਤੂੰ। ਕਈ ਉਹ ਪ੍ਰੇਰਿਤ ਵਾਹਿਗੁਰੂ ਪਰਮੇਸ਼ੁਰ ਜਾਂ ਤੂੰ ਘੱਟ ਘੱਟ ਨਿਰੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ, ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾ। ਉਸ ਵਾਹਿਗੁਰੂ ਦੇ ਜੋ ਅਸਰ ਚੋਜ ਹਨ ਅਤੇ ਉਹ ਨਹੀਂ ਹੋਏ ਇਹਨਾਂ ਦਾ ਸੀ ਵੀ ਸਾਨੂੰ ਪਹਿਲਾਂ ਜੋ ਇਹਨਾਂ ਦੀ ਉਸ ਵੇਲੇ ਦੀ ਆਪਣੇ ਵਿਚਾਰ ਸੀ ਵੀ ਵਿਸ਼ਨੂੰ ਭਗਵਾਨ ਨੂੰ ਕੋਈ ਈਸ਼ਵਰ ਮੰਨਦਾ ਸੀ, ਕੋਈ ਸ਼ਿਵਜੀ ਨੂੰ ਈਸ਼ਵਰ ਮੰਨਦਾ ਸੀ, ਕੋਈ ਸੂਰਜ ਨੂੰ ਮੰਨਦਾ ਸੀ, ਕੋਈ ਗਣੇਸ਼ ਨੂੰ ਮੰਨਦਾ ਸੀ, ਕੋਈ ਦੇਵੀ ਨੂੰ ਮੰਨਦਾ ਸੀ, ਵੀ ਸਾਨੂੰ ਉਸ ਰੂਪ ਦੇ ਦਰਸ਼ਨ ਹੋਣ ਚਤੁਰਭੁਜੀ ਦੇ। ਜਿਵੇਂ ਤਰੂਣ ਦਾ ਵਿਚਾਰ ਸੀ ਉਹਨੂੰ ਆਪਣੇ ਅੰਤਰਾਤਮਾ ਦੇ ਵਿੱਚ ਉਹ ਜਿਹੜਾ ਚਤੁਰਭੁਜੀ ਸੀ ਉਹ ਵਸ ਗਿਆ ਸੀ ਅਤੇ ਉਹ ਪ੍ਰਗਟ ਹੋ ਕੇ ਸਾਹਮਣੇ ਵੀ ਖੜਿਆ, ਫਿਰ ਵੀ ਉਹਦੀ ਸਮਾਧੀ ਨਹੀਂ ਤੁਰਦੀ ਹੁੰਦੀ ਖੁੱਲ੍ਹੀ, ਫਿਰ ਉਹ ਅੰਦਰੋਂ ਅੰਦਰੋਂ ਧਿਆਨ ਖਿੱਚਿਆ ਅਤੇ ਦੇਖਿਆ ਕਿ ਹਾਂ ਖੜਾ ਉਹ ਤਰੂਣ ਦੇ ਇਹ ਵਾਸ਼ਵੀ ਇਹ ਕੀ ਸਰੂਪ ਹੈ। ਉਹ ਕਹਿੰਦਾ ਵੀ ਮੈਂ ਨਹੀਂ ਦੱਸ ਸਕਦਾ, ਵਿਸ਼ਨੂੰ ਕਹਿੰਦਾ ਵੀ ਇਹ ਮੇਰਾ ਸਰੂਪ ਤੈਨੂੰ ਉਹ ਸੰਤ ਦੱਸਣਗੇ। ਉਹ ਕਹਿੰਦੇ ਜੀ ਮੇਰਾ ਸਰੂਪ ਕੀ ਹੈ, ਉਹ ਕਹਿੰਦਾ ਵੀ ਤੇਰੇ ਸੰਤ ਮਹਾਤਮਾ ਕਹਿਣ ਲੱਗੇ ਜਿਹੜਾ ਤੇਰਾ ਸਰੂਪ ਹੈ ਉਸਦੇ ਵਿੱਚ ਇਹ ਆਕਾਰ ਨਹੀਂ ਹੈ, ਨਾ ਉੱਥੇ ਵਿਸ਼ਨੂੰ ਦਾ, ਨਾ ਬ੍ਰਹਮਾ ਦਾ, ਨਾ ਸ਼ਿਵਜੀ ਦਾ, ਹੋਰ ਦਾ, ਉਹ ਤਾਂ ਸ਼ੁੱਧ ਸਰੂਪ ਹੈ, ਤਿੰਨਾਂ ਗੁਣਾਂ ਤੋਂ ਭਿੰਨ ਸਰੂਪ ਹੈ ਉਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ। ਅਤੇ ਅੱਛਾ ਕਹਿੰਦੇ ਵੀ ਉਹ ਹੁਣ ਕਿਉਂ ਨਹੀਂ ਦੱਸਿਆ, ਉਹ ਕਹਿੰਦੇ ਜੇ ਤੈਨੂੰ ਉਹ ਦੱਸਦਾ ਤਾਂ ਫਿਰ ਉਹ ਆਪ ਨਹੀਂ ਸੀ ਰਹਿੰਦਾ, ਉਹ ਸਰਗੁਣ ਸਰੂਪ ਸੀ, ਇਸ ਕਰਕੇ ਉਹਨਾਂ ਨੇ ਇਹਦੇ ਨੂੰ ਕਰ ਦਿੱਤਾ ਵੀ ਵਾਸਤਵ ਸਰੂਪ ਜਿਹੜਾ ਹੈ ਉਹ ਸਾਰਿਆਂ ਦਾ ਵਾਹਿਗੁਰੂ ਪਰਮੇਸ਼ੁਰ ਅਪਰੰਪਰ ਪਾਰ ਬ੍ਰਹਮ ਪਰਮੇਸ਼ੁਰ ਨਾਨਕ ਗੁਰ ਮਿਲਿਆ ਸੋਈ ਜੋਈ, ਉਹੀ ਸਾਰਿਆਂ ਦਾ ਗੁਰੂਆਂ ਦਾ ਗੁਰੂ ਹੈ ਅਤੇ ਉਹੀ ਪਾਰ ਬ੍ਰਹਮ ਪਰਮੇਸ਼ੁਰ ਹੈ, ਉਹੀ ਗੁਰੂ ਨਾਨਕ ਸਾਹਿਬ ਦਸਮ ਸਰੂਪ ਨੇ, ਉਹੀ ਗੁਰੂ ਆਪ ਸਤਿਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਮੋਕੋ ਦਾਸ ਟਵਨ ਕਾ ਜਾਣੋ ਵੀ ਦਾਸ ਬਣ ਕੇ ਰਹਿਣਾ ਸੰਸਾਰ ਦੇ ਵਿੱਚ, ਅਤੇ ਹੋਰ ਸਾਰੇ ਜਿਹੜੇ ਜੇ ਜਗਤ ਦੇ ਵਿੱਚ ਉਹਨਾਂ ਨੇ ਆਪਣਾ ਹੀ ਨਾਮ ਜਪਾਇਆ ਆਪਣੀ ਹਉਮੈ ਦੇ ਨਾਲ ਉਹ ਇਸਤ ਰਹੇ। ਇਸ ਕਰਕੇ ਵਾਹਿਗੁਰੂ ਨੇ ਕਿਹਾ ਵੀ ਤੁਸੀਂ ਜਾਓ ਦਸਵੇਂ ਸਰੂਪ ਦੇ ਵਿੱਚ ਅਤੇ ਇਹ ਚਾਨਣ ਗਿਆਨ ਕਰੋ ਸ਼ੁੱਧ ਵੀ ਵਾਹਿਗੁਰੂ ਪਰਮੇਸ਼ੁਰ ਵਾਹਿਗੁਰੂ ਹੀ ਪਰਮੇਸ਼ੁਰ ਹੈ, ਹੋਰ ਕੋਈ ਸਰਕਾਰ ਜਾਂ ਦੇਵੀ ਦੇਵਤਾ ਜਾਂ ਹੋਰ ਉਹ ਨਹੀਂ ਹੋ ਸਕਦਾ। ਹਾਂ ਉਹ ਭਗਤੀ ਉਹ ਵੀ ਕਰਦੇ ਰਹੇ ਹੈ, ਉਹਨਾਂ ਦਾ ਸਤਿਕਾਰ ਹੈ, ਤੁਸੀਂ ਭਗਤੀ ਕਰੋ ਸਤਿਕਾਰ ਹੋਊਗਾ, ਸਿੱਖੀ ਧਾਰੋ ਮੰਨਣ ਕਰੋ। ਜਿਵੇਂ ਭਾਈ ਪਾਰੋ ਜੀ ਨੂੰ ਕਿਹਾ ਵੀ ਤੁਸੀਂ ਆ ਜਾਓ, ਵੀ ਐਸੀ ਪਦਵੀ ਜਾਂ ਹੋਰ ਜਿਹੜੀ ਚੀਜ਼ ਹੈ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਵਾਹਿਗੁਰੂ ਨੇ ਭਗਤੀ ਕਰਦਿਆਂ ਕੀਤਾ ਪੰਜ ਦੋਸ਼ ਜਿਹੜੇ ਜਿਹਨਾਂ 'ਚ ਔਗੁਣ ਪੈਦਾ ਹੋਣ, ਸ਼ਬਦ ਸਪਰਸ਼ ਰੂਪ ਰਸ ਗੰਧ। ਕਿ ਸ਼ਬਦ ਜਿਹੜੇ ਹੈ ਵੀ ਇਹ ਇੱਕ ਤਾਂ ਸ਼ੁੱਧ ਸ਼ਬਦ ਹੈ ਗੁਰਬਾਣੀ ਦੇ ਹੈ ਜਿਹੜੇ ਬ੍ਰਹਮ ਨੂੰ ਜਣਾਉਂਦੇ ਹੈ, ਇੱਕ ਐਸੇ ਹੈ ਕੁਸੰਗੀਆਂ ਦੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ छाकत गीत नाद तुन गो गावत बोलत बोल जाए। बाबा बोलना क्या कहिए, जैसे राम नाम रब रहिए। संतन से बोले उपकारी, साकत से बोले चख मारी। कह कबीर शुशाकट बोले प्रया हो सो करो नोले, ऐसो गुण मेरो प्रभु जी कीन पंच दोख। ये तो हैगा शब्द है, शब्द सपू शब्द स्पर्श जिहड़ा शो है अपने चमड़ी का, यह है सब तो जिहड़ा बड़ा प्रबल ये अजित सूरमा है। ये कामंग नरक विश्रामिंग वो स्पर्श का विषय है। इस तरह इन्होंने शब्द स्पर्श रूप रस गंध ते रूप ये रूप है काम है दोस्ती, गुरु नानक साहब जी के वचन हैं। शब्द स्पर्श रूप रस ते रस रसना ने जोड़ी रस ने ते गंध जोड़ी है नकदा ये विषय है। इन्हों तो ऐसे गुण मेरे प्रभु जी कवीन पंच दोख और अहंग रोग। फिर भी यदा भी असी त्याग किया है, जिमें दत्तात्रेय ने सब कुछ त्याग करके तो उत्थे चल गया, तो उन्होंने ये हो गई भी मेरे घर का कोई त्यागी है। जनक राजा ने कहा तू तो हाले पंड चुकी फिरदा है, ये हमें दे जा जाके उठे जाके उन्होंने पिता ने कहा जाके वो जनक राजा है उदे रहो, उतो तेन ज्ञान हो गया, तेन हाले ज्ञान नहीं होया। पंच दोख और अहंग रोग, ये जड़ा हमें दा रोग है, हंकार दा रोग है, ये ब्रह्मा विष्णु महादेव त्रैगुण रोगी विच हमें कार कमाई, जिन किए तुसे न चेते बपड़े, हर गुरमुख सो जी पाई। गुरमुख सनमुख मनमुख बेमुखिया, इस करके गुरमुखा दा सनमुख दर्जा है। तो गुरमुख पादा कल मैं गुरमुख प्रगट होया। गुरु नानक साहब ने भी मुखी गुरु ने गुरां द्वारा भी अर्थ है उदा, तो इस तरह गुरु साहब जी ने सिखिया शब्द शब्द स्पर्श रूप रस गंध ये हम केवल उस भगती की ही वासना हो सुगंधी होवे, उस दे विचों वो महक आनियाँ हो। ऐसो गुण मेरो प्रभु जी कीन
पंच दोख यार अहं रोग।
ये तन ते सगल रूपी, ये शरीर दे विचों स्थूल शरीर भी ये भी मैं नहीं है, सूक्ष्म शरीर भी नहीं है। कारण स्वरूप अज्ञान जन है चेतन विशेष विद्या का वो भी नहीं है, वो शुद्ध स्वरूप है। पंच दोख अहं रोग तन ते सगल दूर कीन,
यह तन ते सगल दूर कीन।
चलो
रहा बंधन तोर छोर बिखिया ते, गुरु को शब्द मेरे ही अराधीन।
बंधन है जन्म मरण का बंधन पिया है, करता भोगता का बंधन है, हंगता मंगता बंधन तोर छोर बिखिया ते। ये जड़ी विषयां दी वासना है ये शोर बिखिया ते, गुरु को शब्द मेरा ही रह दीन। गुरु अर्जन साहब जी कहने ने आप सतगुरु प्रभु ने ऐसी कृपा की थी, जिहड़ा गुरु का शब्द है वो साढ़े हृदय दे विच बसा दिता है, तो उस दे विच ही असी अंतर्मुख ते बाहर दो दे नैनो पेखा हो हर बिन और न देखा। नैन रहे रंग लाई या बेगुल कह न जाई, हमरा भरम गया पौगा पागा। ऐसी अवस्था है सतगुरु
रूप अनरूप मोरो कछ न विचारयो।
पंच दोख रंग हुए तन ते सगल दूर कीन, अगे की सी पंच दोख अंग रोग तन ते सगल दूर कीने, तो अगली पंक्ति
रूप अनरूप मोरो कछ न विचारयो।
प्रेम गहो मोहे हर रंग कीन, रूप रंग मोरो कशना विचारो। साडा भी रूप हुंदा एक सुंदर सुंदर स्वरूप होना, ये पति सती दा वे ऐसा भी रूप रंग 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 चंगा होना, गोरा काला या उहदे विच रूप रंग मेरो कशना विचारो। ਇਹ ਨਹੀਂ, ਇੱਧਰ ਰੂਪ ਕਿਹੜਾ ਵੀ ਦਿਲ ਦੀ ਜਿਹੜੀ ਸਫਾਈ ਹੋਣੀ ਹੈ।
ਮੋਹੇ ਹਾਲ ਰੰਗ
ਰੰਗ ਮੋਰੋ ਕਛ ਨਾ ਵਿਚਾਰਿਓ, ਰੰਗ ਸਾਡਾ ਵੀ ਇਹਦੇ ਅੰਦਰ ਇੰਨਾ ਪ੍ਰੇਮ ਹੈ ਕਿ ਨਹੀਂ, ਜੈਸੇ ਸਿਮਰਨ ਮੂਸਨ ਦਾ ਪ੍ਰੇਮ ਸੀ ਜਾਂ ਸੀਸ ਦੇ ਦਿੱਤੇ ਜਿਹਨਾਂ ਨੇ ਰੂਪ ਰੰਗ ਮੇਰੇ ਪ੍ਰੇਮ ਗਏ ਹੋ ਮੋਹੇ ਹਰ ਰੰਗ ਪੀਣ। ਪਰ ਇੱਕ ਪ੍ਰੇਮ ਜ਼ਰੂਰ ਸੀ, ਉਹਨਾਂ ਦਾ ਬਖਸ਼ਿਸ਼ ਕੀਤੀ ਹੋਈ ਹੈ, ਉਹ ਸਤਿਗੁਰੂ ਸਾਹਿਬ ਜੀ ਨੇ ਜਾਣ ਕੇ ਹਿਰਦੇ ਦੇ ਵਿੱਚ ਇਹਦੇ ਇਹ ਪ੍ਰੇਮ ਗ੍ਰਹਿਣ ਕੀਤਾ। ਪ੍ਰੇਮ ਗਏ ਹੋ ਮੋਹੇ ਹਰ ਰੰਗ ਪੀਣ, ਇੱਕ ਪ੍ਰੇਮ ਗ੍ਰਹਿਣ ਕਰਕੇ ਅਤੇ ਵਾਹਿਗੁਰੂ ਪਰਮੇਸ਼ੁਰ ਦੇ ਆਨੰਦ ਦੇ ਵਿੱਚ ਹੀ ਉਹ ਸਾਡੇ ਤਾਈਂ ਭਿਉਂ ਦਿੱਤਾ। ਜੈਸੇ ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ, ਗੁਰਮੁਖ ਰੰਗ ਚਰੂਲਿਆ ਮੇਰਾ ਮਨ ਤਨੋ ਪਿੰਨਾ, ਜਾਂ ਨਾਨਕ ਮੁਸਕ ਚਕੋਲਿਆ ਸਭ ਜਨਮ ਧਨ ਤਨਾ, ਇੱਕ ਇੱਕ ਪੰਕਤੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ ਔਰ ਨਿਰਣੇ ਪੂਰਵ ਕੀਤੀ ਹੈ ਜਿਸ ਦਾ ਵਰਣਨ ਅਕਥ ਹੈ। ਚਲੋ, ਪ੍ਰੇਮ ਗਹਿਓ ਮੋਏ ਹਰ ਰੰਗ ਪੀਣ,
ਵੇਖਿਓ ਲਾਲਨ ਪਾਠ ਬੀਜ ਖੋਏ,
ਵੇਖਿਓ ਲਾਲਨ ਨਾਮ ਹੈ ਵਾਹਿਗੁਰੂ ਪਰਮੇਸ਼ਰ, ਲਾਲਨ ਰਾਜਾ ਕਵਨ ਗਤੀਰੀ, ਮੋਹੇ ਸਖੀ ਬਿਤਾਓ ਮੋਜੇ ਜੀ, ਲਾਲਨ ਨਾਲ ਉਸਦੇ ਪਿਆਰੇ ਦਾ ਪਿਆਰ ਜਿਸ ਦੇ ਵਿੱਚ ਪ੍ਰੇਮ ਹੋਵੇ, ਪ੍ਰੇਮ ਕਿਸ ਦੇ ਵਿੱਚ ਹੁੰਦਾ, ਆਨੰਦ ਦੇ ਵਿੱਚ ਹੁੰਦਾ ਹੈ, ਸੁੱਖ ਦੇ ਵਿੱਚ ਹੁੰਦਾ ਹੈ। ਇਸ ਤਰ੍ਹਾਂ ਹੀ ਅੱਗੇ ਤੋਂ ਅੱਗੇ ਲਕਸ਼ਣਾ ਅਜੈਤ ਲਕਸ਼ਣਾ ਹੋਰ ਬਿਰਤੀਆਂ ਦੁਆਰਾ ਸਾ ਵੇਖਿਓ ਲਾਲਨ ਪਾਠ ਬੀਜ ਖੋਏ, ਜਿਹੜੇ ਪੜ੍ਹਦਾ ਸੀ ਹਉਮੈ ਦਾ ਜਾਂ ਪੰਜਾਂ ਕੋਸ਼ਾਂ ਦੇ ਪੜ੍ਹਦੇ ਸੀ, ਅਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਅਨੰਦਮੈ ਕੋਸ਼, ਇਹਨਾਂ ਦੇ ਵੇਖਿਓ ਲਾਲਨ ਪਾਠ ਬੀਜ ਖੋਏ ਅਨੰਦ ਚਿਤਾ, ਉਹ ਕੈਸਾ ਆਨੰਦ ਸਰੂਪ ਹੈ, ਚੇਤਨ ਸਰੂਪ ਹੈ, ਅਨੰਦ ਚਿਤਾ ਹਰ ਖੇ ਪਤੀਨ। ਜਦੋਂ ਉਹ ਸਾਖਿਆਤ ਹੋ ਗਏ ਅਤੇ ਫਿਰ ਵਿਗਾਸ ਹੀ ਵਿਗਾਸ ਹੋ ਗਿਆ, ਖੁਸ਼ੀ ਹੀ ਖੁਸ਼ੀ ਹੋ ਗਈ, ਆਨੰਦ ਹੀ ਆਨੰਦ ਹੋ ਗਿਆ। ਵੇਖਿਓ ਲਾਲ ਅਨਚਿਤਾ ਹਰਖੇ ਪਤੀਨ, ਅਤੇ ਐਨ ਮਨ ਜਿਹੜਾ ਵੀ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ, ਹੋਰ ਵੀ ਆਨੰਦ ਦੁਨੀਆ ਦੇ ਵਿੱਚ ਹਨ, ਪਰ ਉਹਦੇ ਵਿੱਚ ਸਾਡਾ ਮਨ ਫਿਰ ਪਤੀਜ ਗਿਆ, ਭਰੋਸੇ ਦੇ ਨਾਲ ਦ੍ਰਿੜ ਨਿਸ਼ਚੇ ਵਾਲਾ ਸਾਖਿਆਤ ਰੂਪ ਕਰਕੇ ਹੋ ਗਿਆ।
ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ,
ਹੁਣ ਕੋਈ ਵੀ ਜਿਹੜਾ ਵੀ ਰਿਦਾ ਸੂਖਮ ਸਰੀਰ ਦਾ ਹੈ, ਪੰਜੇ ਗਿਆਨ ਇੰਦਰੀਏ, ਪੰਜੇ ਕਰਮ ਇੰਦਰੀਏ, ਅਤੇ ਪੰਜੇ ਪ੍ਰਾਣ ਅਤੇ ਮਨ ਅਤੇ ਬੁੱਧ, ਤੁਸੀਂ ਕੋ ਗ੍ਰਹਿ, ਉਸੇ ਦਾ ਹੀ ਸੂਖਮ ਸਰੀਰ ਹੈ, ਉਸੇ ਦਾ ਹੀ ਸਥੂਲ ਸਰੀਰ ਹੈ, ਤੁਸੀਂ ਕੋ ਗ੍ਰਹਿ ਸੋਈ ਪ੍ਰਭ ਨਾਨਕ, ਉਹੀ ਇਸ ਦਾ ਮਾਲਕ ਹੈ, ਰਚਣ ਵਾਲਾ ਵੀ ਹੈ, ਤਿੰਨੇ ਦੇਹਾਂ ਨੂੰ ਜਿਹੜਾ ਹੈ, ਤੁਸੀਂ ਕੋ ਸੋਈ ਪ੍ਰਭ ਨਾਨਕ ਸੋ ਠਾਕੁਰ, ਉਹੀ ਵਾਹਿਗੁਰੂ ਪਰਮੇਸ਼ੁਰ ਸਾਰੇ ਸੰਸਾਰ ਦੀ ਉਤਪਤੀ ਪਾਲਣਾ ਆਤਮਾ ਪ੍ਰਾਤਮਾ, ਪਹਿਲੇ ਆਤਮਾ ਦਾ ਬੋਧ ਹੈ ਸਾਖਿਆਤ ਰੂਪ ਕਰਕੇ, ਫਿਰ ਬਾਹਰ ਲੈਣਾ ਜਿਹੜਾ ਮਾਇਆ ਉਪਾਧੀ ਤਿਆਗ ਕਰਕੇ ਔਰ ਵਿਦਿਆ ਉਪਾਧੀ ਤਿਆਗ ਕਰਕੇ, ਜੋ ਐਸਾ ਅਪਹਿਰ ਚੇਤਨ ਹੈ ਉਸਨੂੰ, ਤੁਸੀਂ ਕੋ ਗ੍ਰਹਿ ਸੋਈ ਸੋ ਠਾਕੁਰ, ਤੁਸੀਂ ਕੋ ਤੀਨ, ਉਸੇ ਦੇ ਵਿੱਚ ਹੀ ਸਾਡੀ ਬਿਰਤੀ ਜਿਹੜੀ ਹੈ ਉਹ ਧਿਆਨ ਦੇ ਨਾਲ ਧਿਆਕਾਰ ਹੋ ਗਈ ਹੈ, ਲੀਨ ਹੋਈ ਹੋਈ ਰਹਿੰਦੀ ਹੈ। ਚਲੋ ਜੀ,
ਵਾਹ ਜੀ,
ਸੋ ਠਾਕੁਰ ਤੁਸੀਂ ਤਿਸਕੀ ਕੋ ਗ੍ਰਹਿ, ਉਸੇ ਦਾ ਹੀ ਸਭ ਕੁਛ ਹੈ, ਇਹ ਵਾਹਿਗੁਰੂ ਪਰਮੇਸ਼ੁਰ ਦਾ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇੱਗੈ ਨਿਰਗੁਣ ਉੱਗੈ ਸੁਰਗੁਣ, ਕੇਲ ਕਰ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਫੁੰਨ ਆਪਨ, ਪ੍ਰਭ ਮੇਰੇ ਕੋ ਸਗਲ ਵਸੇਰਾ, ਇਹ ਸਭ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਜੋ ਇਹ ਸਿੰਘਾਂ ਨੇ ਆਪਣੇ ਸਹਿਜ ਪਾਠ ਰੱਖਿਆ ਹੋਇਆ ਸੀ ਉਸ ਦੀ ਸਮਾਪਤੀ ਤੋਂ ਇਹ ਮਹਾਂਵਾਕ ਆਇਆ। ਇਸ ਦੀ ਵਿਚਾਰ ਕਰਦਿਆਂ ਹੋਇਆਂ ਜਿਹੜੇ ਕੋਈ ਗੁਰਮੁਖ ਸਰਵਣ ਮੰਨਣ ਨਿਧਾਸਨ ਧਿਆਨ ਧਾਰਨਾ ਦੇ ਵਿੱਚ ਧਿਆਨ ਯੋਗ ਹਨ, ਉਹ ਧਿਆਨ ਕਰਨ ਵਾਲੇ ਟਿਕਣ ਵਾਲੇ ਧੰਤਾ ਯੋਗ ਹੋ, ਪਰ ਐਸੇ ਗੁਰਸਿੱਖਾਂ ਕੀ ਹਮ ਤੂਰਦੇ ਹਮ ਪਾਪੀ ਕੀ ਗੱਟ ਪਾਹੇ। ਮੇਰੇ ਪਾਸੋਂ ਵਿਚਾਰ ਕਰਦਿਆਂ ਹੋਇਆਂ ਮੇਰੀ ਤਾਂ ਅਵਸਥਾ ਹੈ ਨਹੀਂ, ਜੋ ਆਪ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੋਈ ਹੈ, ਜੋ ਵੀ ਭੁੱਲਾਂ ਚੁੱਕਾਂ ਹੋਈਆਂ ਉਹ ਖਿਮਾ ਕਰਨੀ, ਅਤੇ ਆਪ ਜੀ ਦੀ ਆਸ਼ੀਰਵਾਦ ਦੁਆਰਾ ਮੇਰੇ ਅੰਦਰ ਵੀ ਇਹ ਸਤਿਗੁਰੂ ਸਾਹਿਬ ਜੀ ਦਾ ਪਰਮ ਸਿਧਾਂਤ ਵਸੇ, ਅਤੇ ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਇਹ ਜੋ ਵਾਕ ਆਇਆ ਹੈ ਐਸੀ ਅਵਸਥਾ ਔਰ ਇਸ ਭਗਤੀ ਦੇ ਰਸਤੇ ਤੋਰ ਕੇ ਸਾਡੇ ਤਾਂ ਵੀ ਬਖਸ਼ਿਸ਼ ਕਰੋ।
ਵੇਖਿਓ ਲਾਲਣ ਪਾਠ ਬੀਜ ਖੋਏ, आनंद चिता हर खे पतीन तिस ही को ग्रहो सोई प्रभ नानक सो ठाकर तिस ही को तीन।
वाहिगुरु जी का खालसा वाहिगुरु जी की फतेह। हम सावधान हुए महाराज की अरदास करिए कि हे गोविंद हे गोपाल हे दयाल कृपा करो। ये स्तोत्र है पहला मंगल हुंदा है कि महाराज साढ़े हृदय दे विच भी ये अपना उपदेश मनन विच आवे ध्यान विच आवे धारणा दे विच आवे ते इत्थे भी ते परलोक दे विच भी अपने चरणां दे विच निवास बख्शो। तू ठाकुर तुम